ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ, ਵੱਡਿਆਂ ਭਾਗਾਂ ਵਾਲੇ ਹੋ। ਗਰੀਬਨ ਵਾਜ ਸਤਿਗੁਰੂ ਨੌਵੇਂ ਪਾਤਸ਼ਾਹ ਤਿਲਕ ਜੰਝੂ ਦੇ ਰਾਖੇ, ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਐਸੇ ਗਰੀਬਨ ਵਾਜ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਚ ਹਾਜ਼ਰੀਆਂ ਭਰ ਕੇ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਜੋ ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਲਿਖੀ ਹੈ, ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਭਾਈ ਸਾਹਿਬ ਜੀ ਭੂਮਿਕਾ ਬੰਨ ਰਹੇ ਨੇ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇਧਰ ਜੋ ਕਾਮਰੂ ਦੇਸ਼ ਹੈ ਇਸ ਪਾਸੇ ਮਹਾਰਾਜ ਜੀ ਗਏ ਨੇ, ਉਹਦੇ ਜਾਣ ਦਾ ਕਾਰਨ ਕੀ ਬਣਿਆ? ਕਿਉਂਕਿ ਇਹ ਕਾਮਰੂ ਦੇਸ਼ ਜਿਹੜਾ ਹੈ, ਇੱਥੋਂ ਦੇ ਲੋਕਾਂ ਦੇ ਵਿੱਚ ਇਹ ਮਾਨਤਾ ਸੀ, ਔਰ ਇਧਰ ਦੇਸ਼ ਦੇ ਵਿੱਚ ਜਹਾਂਗੀਰ ਵਰਗੇ ਬਾਦਸ਼ਾਹ ਵੀ ਇਹ ਗੱਲ ਮੰਨਦੇ ਸੀ ਕਿ ਇਧਰ ਮੰਤਰ ਤੰਤਰ ਦੀ ਵਿਦਿਆ ਹੈ, ਕੋਈ ਉਸ ਮੁਹਿੰਮ ਤੇ ਨਹੀਂ ਸੀ ਜਾਂਦਾ। ਰਾਜਾ ਮਾਨ ਸਿੰਘ ਇਹਨੂੰ ਭੇਜਿਆ ਗਿਆ, ਇਹ ਉਸ ਮੁਹਿੰਮ ਦੇ ਦੌਰਾਨ ਉਸੇ ਪਾਸੇ ਮਾਰਿਆ ਗਿਆ, ਵਾਪਸ ਨਹੀਂ ਆਇਆ। ਰਾਜੇ ਮਾਨ ਸਿੰਘ ਤੋਂ ਬਾਅਦ ਤਲਵਾਰ ਤੇ ਪਾਨਾਂ ਦਾ ਬੀੜਾ ਬਾਦਸ਼ਾਹ ਦੀ ਕਚਹਿਰੀ ਚ ਪਿਆ ਰਿਹਾ, ਉਸ ਮੁਹਿੰਮ ਤੇ ਜਾਣ ਵਾਸਤੇ ਕਿਸੇ ਨੇ ਪਾਨ ਦਾ ਬੀੜਾ ਨਹੀਂ ਚੱਬਿਆ, ਕਿਸੇ ਚ ਹੌਸਲਾ ਨਹੀਂ ਪਿਆ, ਜਗਰਾ ਨਹੀਂ ਪਿਆ। ਔਰੰਗਜ਼ੇਬ ਬਾਦਸ਼ਾਹ ਜਦੋਂ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ, ਇਹ ਤਖ਼ਤ ਤੇ ਬੈਠ ਕੇ ਇਹਦੇ ਮਨ ਚ ਵੀ ਇੱਛਾ ਹੋਈ ਕਿ ਕਾਮਰੂ ਦੇਸ਼ ਨੂੰ ਮੈਂ ਆਪਣੇ ਰਾਜ ਦੇ ਅਧੀਨ ਕਰਾਂ, ਉਹਦੇ ਵਾਸਤੇ ਕੋਈ ਯੋਗ ਵਿਅਕਤੀ ਦੀ ਭਾਲ ਕਰ ਰਿਹਾ ਕਿ ਕਿਸ ਨੂੰ ਭੇਜਿਆ ਜਾਵੇ। ਜੈਪੁਰ ਰਿਆਸਤ ਇੱਥੋਂ ਦੇ ਜਿਹੜੇ ਰਾਜੇ ਨੇ, ਗੁਰੂ ਘਰ ਦੇ ਸ਼ਰਧਾਲੂ ਰਹੇ ਨੇ, ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰੂ ਕੀ ਸਿੱਖੀ ਇਹਨਾਂ ਨੇ ਧਾਰਨ ਕੀਤੀ ਹੈ। ਉਹਨਾਂ ਰਾਜਿਆਂ ਵਿੱਚੋਂ ਇੱਕ ਰਾਜਾ ਔਰੰਗਜ਼ੇਬ ਬਾਦਸ਼ਾਹ ਦੇ ਕਹਿਣ ਤੇ ਕਾਮਰੂਪ ਦੇਸ਼ ਨੂੰ ਜਾਣ ਵਾਸਤੇ ਤਿਆਰ ਹੋ ਰਿਹਾ, ਪਰ ਡਰ ਉਹਦੇ ਮਨ ਚ ਵੀ ਹੈ, ਜਿਵੇਂ ਉੱਥੇ ਇਹ ਪ੍ਰਚਲਿਤ ਕਥਾ ਸੀ ਕਿ ਉੱਥੇ ਮੰਤਰ ਤੰਤਰ ਦੀ ਵਿਦਿਆ ਹੈ, ਕੇਵਲ ਤਲਵਾਰ ਦੇ ਜੰਗ ਨਾਲ ਉਹ ਇਲਾਕਾ ਨਹੀਂ ਜਿੱਤਿਆ ਜਾ ਸਕਦਾ, ਉਹਦੇ ਲਈ ਅਧਿਆਤਮਕ ਸ਼ਕਤੀ ਵੀ ਚਾਹੀਦੀ ਹੈ। ਫਿਰ ਇਹਨੂੰ ਸਤਿਗੁਰਾਂ ਦੇ ਘਰ ਦੀ ਸੋਝੀ ਪਈ ਆ, ਉਹ ਨੌਵੇਂ ਪਾਤਸ਼ਾਹ ਵੈਰਾਗ ਤਿਆਗ ਤੇ ਅਨੁਰਾਗ ਦੀ ਮੂਰਤ ਸਤਿਗੁਰੂ ਗਰੀਬਨਵਾਜ ਸਾਹਿਬ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ, ਦੋਹਰਾ ਭਇਓ ਨੁਰੰਗਾ ਸ਼ਾਹ ਜਬ ਜੀਤੇ ਦੇਸ਼ ਅਸ਼ੇਸ਼।
ਜਿਸ ਵਕਤ ਹਿੰਦੁਸਤਾਨ ਦੇ ਤਖ਼ਤ ਦਾ ਬਾਦਸ਼ਾਹ ਔਰੰਗਜ਼ੇਬ ਬਾਦਸ਼ਾਹ ਬਣਿਆ, ਤਖ਼ਤ ਤੇ ਬੈਠਦਿਆਂ ਇਹਨੇ ਵੀ ਬਹੁਤ ਸਾਰੇ ਦੇਸ਼ਾਂ ਨੂੰ ਆਪਣੇ ਅਧੀਨ ਕੀਤਾ, ਬਹੁਤ ਸਾਰਿਆਂ ਇਲਾਕਿਆਂ ਨੂੰ ਆਪਣੇ ਅਧੀਨ ਕਰਕੇ ਉਹਨਾਂ ਨੂੰ ਸਰ ਕੀਤਾ ਹੈ।
ਲਸ਼ਕਰ ਕਰਿਓ ਵਿਸਾਲ ਜਿਨ ਦੇ ਕਰ ਤ੍ਰਾਸ ਵਿਸ਼ੇਸ਼।
ਔਰੰਗਜ਼ੇਬ ਦੇ ਕੋਲ ਬੜਾ ਵੱਡਾ ਲਸ਼ਕਰ ਸੀ, ਉਸ ਵੇਲੇ ਦੇ ਕਈ ਇਤਿਹਾਸਕਾਰ ਦੱਸਦੇ ਤਕਰੀਬਨ 22 ਲੱਖ ਫੌਜ ਦਾ ਮਾਲਕ ਸੀ ਔਰੰਗਜ਼ੇਬ। ਏਡੀ ਵੱਡੀ ਫੌਜ ਦਾ ਮਾਲਕ, ਇੰਨੀ ਏਡੀ ਵੱਡੀ ਫੌਜ ਆਪਣੇ ਕੋਲ ਇਕੱਠੀ ਕੀਤੀ ਹੈ, ਜਿਸ ਫੌਜ ਦਾ ਡਰ ਇਹਨੇ ਪੂਰੇ ਇਲਾਕੇ ਦੇ ਵਿੱਚ, ਪੂਰੇ ਦੇਸ਼ ਭਰ ਦੇ ਅਨੇਕਾਂ ਰਾਜਾਂ ਦੇ ਵਿੱਚ ਦਿੱਤਾ ਹੈ।
ਚੋਪਈ ਵੈਸ਼ਮ ਸ਼ੇਰ ਕਚੈਰੀ ਮਾਹੋ।
ਇਹਦੇ ਵਡੇਰੇ ਦੇ ਸਮੇਂ ਦੀ ਉਹ ਤਲਵਾਰ ਰਾਜੇ ਮਾਨ ਸਿੰਘ ਤੋਂ ਬਾਅਦ ਉੱਥੇ ਹੀ ਪਈ ਰਹੀ। ਕਾਮਰੂ ਦੇਸ਼ ਮੁੜ ਕੇ ਕਿਸੇ ਰਾਜੇ ਨੇ ਜਾਣ ਦਾ ਹੀਰਾ ਨਹੀਂ ਕੀਤਾ, ਹੌਸਲਾ ਨਹੀਂ ਕੀਤਾ। ਉਹ ਤਲਵਾਰ ਮਿਆਨ ਚੋਂ ਕੱਢੀ ਹੋਈ ਔਰੰਗਜ਼ੇਬ ਦੀ ਕਚਹਿਰੀ ਦੇ ਵਿੱਚ ਵੀ ਪਈ ਇਹਨੇ ਵੇਖੀ ਹੈ।
ਧਰੀ ਰਹੇ ਕੋ ਗਹਿ ਨਤਾ।
ਉੱਥੇ ਧਰੀ ਰਹਿੰਦੀ ਹੈ, ਕੋਈ ਨਹੀਂ ਚੁੱਕਦਾ, ਕੋਈ ਉਹਨੂੰ ਚੁੱਕ ਕੇ ਆਪਣੇ ਮਿਆਨ ਚ ਪਾ ਕੇ ਨਹੀਂ ਕਹਿੰਦਾ ਵੀ ਮੈਂ ਜਾਣਾ ਕਾਮਰੂ ਦੇਸ਼ ਤੇ ਹਮਲਾ ਕਰਨ ਲਈ। ਕਿਸੇ ਵਿੱਚ ਵੀ, ਕਿਸੇ ਨਵਾਬ ਚ, ਕਿਸੇ ਰਾਜੇ ਚ, ਕਿਸੇ ਅਹਿਲਕਾਰ ਵਿੱਚ ਇੰਨਾ ਹੌਸਲਾ ਨਹੀਂ ਪੈਂਦਾ।
ਮਾਨ ਸਿੰਘ ਕੋ ਨਾਤੀ ਪਯੋ।
ਰਾਜਾ ਮਾਨ ਸਿੰਘ ਗਿਆ ਤੇ ਰਾਜੇ ਮਾਨ ਸਿੰਘ ਤੋਂ ਬਾਅਦ ਮੁੜ ਕੇ ਕਿਸੇ ਰਾਜੇ ਨੇ ਉਧਰ ਮੂੰਹ ਨਹੀਂ ਕੀਤਾ। ਮਾਨ ਸਿੰਘ ਦਾ ਅੱਗੇ ਇੱਕ ਪੋਤਰਾ ਸੀ,
ਬੜ ਮਰਾਤ ਬਾ ਜਿਸ ਕੋ ਦਇਓ।
ਔਰੰਗਜ਼ੇਬ ਬਾਦਸ਼ਾਹ ਦੇ ਵੇਲੇ ਦੇ ਕੋਲ ਵੱਡਾ ਮਰਤਬਾ ਸੀ, ਵੱਡਾ ਰੁਤਬਾ ਸੀ, ਜੈਪੁਰ ਰਿਆਸਤ ਦਾ ਇਹ ਮਾਲਕ ਸੀ।
ਦੇਸ਼ ਵਿਸਾਲੈ ਦਰਬ ਵਿਸਾਲ,
ਬੜਾ ਵੱਡਾ ਦੇਸ਼ ਸੀ, ਜੈਪੁਰ ਦੀ ਰਿਆਸਤ ਬੜੀ ਵੱਡੀ ਸੀ, ਅਮੀਰ ਰਿਆਸਤ ਸੀ, ਉਹ ਇਹਦੇ ਅਧੀਨ ਸੀ, ਉਥੋਂ ਬਹੁਤ ਸਾਰੀ ਇਹਨੂੰ ਆਮਦਨ ਸੀ, ਧਨ ਦਾ ਕਾਫੀ ਖੁੱਲਾ ਜਿਹੜਾ ਖਜ਼ਾਨਾ ਇਹਨੂੰ ਪ੍ਰਾਪਤ ਹੁੰਦਾ ਹੈ।
ਲਸ਼ਕਰ ਬੜੋ ਚੜੇ ਤਿਸ ਨਾਲ,
ਇਹਦੇ ਨਾਲ ਬੜਾ ਵੱਡਾ ਲਸ਼ਕਰ ਹੈ, ਬੜੀ ਵੱਡੀ ਫੌਜ ਹੈ।
ਜਹਿਤ ਨੁਰੰਗਾ ਤਿਸੇ ਚੜਾਇਓ,
ਨੁਰੰਗੇ ਨੇ ਸੋਚਿਆ ਵੀ ਜਿਹੜਾ ਕੰਮ ਇਹਦੇ ਦਾਦੇ ਨੇ ਕੀਤਾ ਉਹਦਾ ਇਹ ਪੋਤਾ ਇਹ ਕਰ ਸਕਦਾ, ਹੁਣ ਹੋਰ ਤਾਂ ਕਿਸੇ ਵੱਲ ਨਿਗਾਹ ਟਿਕੀ ਨਹੀਂ, ਇਹਨੂੰ ਭੇਜਣਾ ਚਾਹੀਦਾ ਉਸ ਮੁਹਿੰਮ ਤੇ ਕਾਮਰੂ ਦੇਸ਼ ਨੂੰ ਫਤਿਹ ਕਰਨ ਲਈ।
ਸਾਦਰ ਦਲ ਬਲ ਦੇਤ ਬਡਾਇਓ,
ਇਹਨੇ ਬੜਾ ਸਤਿਕਾਰ ਦਿੱਤਾ ਜੈਪੁਰ ਦੇ ਇਸ ਰਾਜੇ ਨੂੰ, ਰਾਜੇ ਮਾਨ ਸਿੰਘ ਦੇ ਪੋਤਰੇ ਨੂੰ ਬੜਾ ਮਾਣ ਦਿੱਤਾ, ਸਤਿਕਾਰ ਦਿੱਤਾ, ਇਹਦੀ ਦਲ ਦੀ ਫੌਜ ਜਿਹੜੀ ਸੀ ਉਹਦੇ ਵਿੱਚ ਵੀ ਵਾਧਾ ਕੀਤਾ, ਇਹਨੂੰ ਕਈ ਰੁਤਬੇ ਵੀ ਦਿੱਤੇ।
ਦਾਵ ਕਾਵ ਸੋ ਕਰ ਵਡਿਆਈ,
ਔਰ ਔਰੰਗੇ ਨੇ ਬੜੇ ਦਾਵ ਕਾਵ ਕਰਕੇ ਇਹਦੀ ਵਡਿਆਈ ਕੀਤੀ, ਇਹਦੀ ਸੋਭਾ ਕੀਤੀ ਵੀ ਇਹ ਜਾਣ ਤੋਂ ਇਨਕਾਰ ਨਾ ਕਰੇ, ਇਸ ਢੰਗ ਦੇ ਨਾਲ ਇਹਦੀ ਵਡਿਆਈ ਕੀਤੀ ਵੀ ਆਪੇ ਗੱਲ ਮੰਨ ਲਵੇ ਜਦੋਂ ਮੈਂ ਕਹਾ।
ਕਹਿ ਕਰ ਤਿਸ ਤੇ ਸੋ ਉਠਵਾਈ,
ਆਖਿਆ ਤੂੰ ਉਸੇ ਦਾਦੇ ਦਾ ਪੋਤਰਾ ਨਾ ਮਾਨ ਸਿੰਘ ਦਾ, ਜਿਹੜਾ ਉਸ ਵੇਲੇ ਇਸ ਮੁਹਿੰਮ ਨੂੰ ਸਰ ਕਰਨ ਵਾਸਤੇ ਗਿਆ, ਉੱਥੇ ਸ਼ਹੀਦ ਹੋ ਗਿਆ, ਵਾਪਸ ਨਹੀਂ ਆਇਆ, ਇਹ ਤਲਵਾਰ ਉਦੋਂ ਦੀ ਪਈ ਹੈ, ਮੁੜ ਕੇ ਤੇਰੇ ਦਾਦੇ ਤੋਂ ਬਾਅਦ ਇਹ ਤਲਵਾਰ ਕਿਸੇ ਨੇ ਚੁੱਕੀ ਤੂੰ ਚੁੱਕੇਗਾ। ਹੁਣ ਏਦਾਂ ਜਦੋਂ ਵਡਿਆਈ ਕੀਤੀ, ਸੋਭਾ ਕੀਤੀ, ਤੇ ਹੁਣ ਇਹ ਵੀ ਨਾ ਕਿਵੇਂ ਕਰਦਾ ਵੀ ਮੈਂ ਨਹੀਂ ਚੁੱਕ ਸਕਦਾ, ਵੀ ਜੇ ਮੈਂ ਮਾਨ ਸਿੰਘ ਦਾ ਪੋਤਰ ਹਾਂ ਤੇ ਫਿਰ ਇਹ ਤਲਵਾਰ ਮੈਨੂੰ ਵੀ ਚੁੱਕਣੀ ਚਾਹੀਦੀ, ਆਪਣੇ ਦਾਦੇ ਦੀ ਮੌਤ ਦਾ ਬਦਲਾ ਲੈਣਾ ਚਾਹੀਦਾ ਜੇ ਸੂਰਮਾ ਤਾਂ। ਤੂੰ ਇਸ ਤਰ੍ਹਾਂ ਕਹਿ ਕੇ ਨਾ ਇਹਨੇ ਕਿਸੇ ਤਰੀਕੇ ਔਰੰਗਜ਼ੇਬ ਨੇ ਬੜੀ ਵਡਿਆਈ ਕਰਕੇ ਛਲ ਕਪਟ ਕਰਕੇ ਕਿਸੇ ਵੀ ਤਰੀਕੇ ਉਹ ਜਿਹੜੀ ਤਲਵਾਰ ਸੀ ਇਹਨੂੰ ਚੁਕਵਾ ਦਿੱਤੀ।
ਆਦਰ ਦਰਬ ਦੀਨ ਬਹੁ ਤੇਰਾ,
ਔਰ ਇਹਦਾ ਬੜਾ ਆਦਰ ਕੀਤਾ, ਇਹਦਾ ਨਾਂ ਸੀ ਰਾਜਾ ਰਾਮ ਸਿੰਘ, ਇਹ ਰਾਜੇ ਮਾਨ ਸਿੰਘ ਦਾ ਪੋਤਰਾ ਸੀ, ਰਾਜਾ ਮਾਨ ਸਿੰਘ ਦਾ ਪੋਤਰਾ ਇਹ ਰਾਜਾ ਰਾਮ ਸਿੰਘ ਹੈ।
ਕਰਿਓ ਪਿਛਾਰੀ ਕਟਤ ਕੰਨੇਰਾ,
ਔਰੰਗਜ਼ੇਬ ਨੇ ਇਹਨੂੰ ਬੜਾ ਸੋਹਣਾ ਧਨ ਦਿੱਤਾ, ਗੱਫੇ ਦਿੱਤੇ, ਸ਼ਸਤਰ ਬਸਤਰ ਦਿੱਤੇ, ਇਹਦੇ ਨਾਲ ਬਹੁਤ ਵੱਡੀ ਫੌਜ ਵੀ ਜੋੜੀ ਕੇ ਤੂੰ ਕੱਲਾ ਨਹੀਂ ਜਾਣਾ, ਤੇਰੇ ਨਾਲ ਫੌਜ ਵੀ ਜਾਵੇਗੀ।
ਸਦਾ ਆਫਰੀ ਕਹਿ ਕਹਿ ਸ਼ਾਓ,
ਔਰ ਬਾਦਸ਼ਾਹ ਨੇ ਇਹਨੂੰ ਆਖਿਆ ਤੇਰੇ ਤੇ ਸਦਾ ਆਫਰੀ, ਸ਼ਾਬਾਸ਼ ਹੈ ਤੇਰੇ, ਤੂੰ ਬੜਾ ਸੂਰਮਾ, ਤੂੰ ਸੂਰਮਤਾਈ ਦੇ ਨਾਲ ਚੱਲ ਕੇ ਜਾਣ ਲੱਗਾ, ਕਿਉਂਕਿ ਉਸ ਪਾਸੇ ਮੁੜ ਕੇ ਕਦੇ ਕਿਸੇ ਨੇ ਮੂੰਹ ਨਹੀਂ ਕੀਤਾ।
ਚੜਬੇ ਕੋ ਦੀਨ ਸੀ ਉਤਸ਼ਾਹ,
ਚੜਨ ਵਾਸਤੇ ਉਤਸ਼ਾਹ ਦਿੱਤਾ ਕਿ ਤੂੰ ਜਾ ਕੇ ਹਮਲਾ ਕਰ ਕਾਮਰੂ ਦੇਸ਼ ਤੇ, ਉੱਥੇ ਚੜਾਈ ਕਰਕੇ ਜਾ। ਔਰੰਗਜ਼ੇਬ ਨੇ ਇਹਨੂੰ ਹੌਸਲਾ ਦਿੱਤਾ ਜਾਣ ਲਈ,
ਹਟਿਓ ਨਾ ਜਾਏ ਸ਼ਾਹ ਕੇ ਕਹੇ,
ਹੁਣ ਬਾਦਸ਼ਾਹ ਦੇ ਕਹਿਣ ਕਰਕੇ ਇਹਦੇ ਕੋਲੋਂ ਜੈਪੁਰ ਦੇ ਸਰਾਜੇ ਕੋਲੋਂ ਮੁੜਿਆ ਵੀ ਨਹੀਂ ਜਾਂਦਾ, ਹਟਿਆ ਵੀ ਨਹੀਂ ਜਾਂਦਾ, ਵੀ ਬਾਦਸ਼ਾਹ ਖੁਦ ਕਹਿ ਕੇ ਭੇਜ ਰਿਹਾ ਤੇ ਵਾਪਸ ਕਿਵੇਂ ਮੁੜਾਂ।
ਮਰਨ ਮਾਨ ਕੈ ਸੋ ਹਸ ਗਹਿ,
ਇਹਨੇ ਹੁਣ ਸੋਚ ਲਿਆ ਵੀ ਚਲੋ ਜੇ ਦਾਦਾ ਮੇਰਾ ਮਰਿਆ ਤੇ ਮੈਂ ਵੀ ਮਰ ਜਾਂਗਾ, ਉੱਥੇ ਹੋਰ ਕੀ ਹੋ ਸਕਦਾ, ਇਹ ਤੋਂ ਵੱਧ ਹੁਣ ਜਦੋਂ ਬੰਦਾ ਇਹੀ ਸੋਚ ਲਿਆ ਵੀ ਮਰ ਹੀ ਜਾਵਾਂਗਾ, ਉਸ ਤੋਂ ਪਰੇ ਤੇ ਫਿਰ ਕੋਈ ਸੋਚ ਰਹਿ ਹੀ ਨਹੀਂ ਜਾਂਦੀ। ਹੁਣ ਇਹਨੇ ਸੋਚ ਲਿਆ ਵੀ ਜੇ ਮਰਨਾ ਹੀ ਮੇਰੇ ਭਾਗਾਂ ਚ ਲਿਖਿਆ ਤੇ ਫਿਰ ਏਦਾਂ ਹੀ ਸਹੀ, ਇਹ ਸੋਚ ਕੇ ਇਹਨੇ ਉਹ ਤਲਵਾਰ ਚੁੱਕੀ ਹੈ।
ਰੁਖਸਤ ਹੋਏ ਸ਼ਾਹ ਤੇ ਚੱਲਿਓ,
ਔਰ ਬਾਦਸ਼ਾਹ ਕੋਲ ਰੁਖਸਤ ਹੋ ਕੇ ਗਿਆ ਹੈ।
ਆਏ ਜੋਧਪੁਰ ਸਭ ਤੋਂ ਮਿਲਿਓ,
ਇਹ ਚੱਲ ਕੇ ਆਪਣੀ ਰਿਆਸਤ ਜੈਪੁਰ ਦੇ ਵਿੱਚ ਆਇਆ, ਆ ਕੇ ਆਪਣੀ ਮਾਂ ਨੂੰ, ਆਪਣੇ ਪਰਿਵਾਰ ਨੂੰ, ਸਾਰੇ ਪਰਿਵਾਰ ਦੇ ਜੀਆਂ ਨੂੰ ਮਿਲਿਆ ਹੈ।
ਦੇਸ਼ ਕਾਵਰੂ ਕਰਨ ਚੜਾਈ,
ਇਹਨੇ ਕਾਮਰੂ ਦੇਸ਼ ਤੇ ਚੜਾਈ ਕਰਨ ਦੀ ਗੱਲ ਕੀਤੀ ਵੀ ਮੈਂ ਉਸੇ ਦੇਸ਼ ਚ ਚੱਲਿਆ ਹਮਲਾ ਕਰਨ ਜਿਸ ਦੇਸ਼ ਚ ਮੇਰਾ ਦਾਦਾ ਗਿਆ ਸੀ ਮਾਨ ਸਿੰਘ, ਉਸੇ ਦੇਸ਼ ਤੇ ਹਮਲਾ ਕਰਨ ਲਈ ਮੈਂ ਜਾ ਰਿਹਾ।
ਜਬ ਆਪਣੇ ਪਰਿਵਾਰ ਸੁਣਾਈ,
ਜਦੋਂ ਰਾਜੇ ਰਾਮ ਸਿੰਘ ਨੇ ਆਪਣੇ ਟੱਬਰ ਨੂੰ ਇਹ ਗੱਲ ਦੱਸੀ कि मैं कामरू देश नू विजय करन लई जा रहा हां।
महा शोक होय अस रन वासु,
इहदियां जनियां राणियां सी उहनां नू पिटणा पै गया, उह शोकादुर हो गईआं, दुआथड़े मार के रोण लगियां वी इहने किहड़ा वापस परतना, इहने किहड़ा वापस मुड़ना। तो इस प्रकार दे नाल इहदे मन दे विच, हालांकि डर इहदे भी अंदर है जाण वेले, पर इहदियां राणियां विच भी चीख झाड़ा पै गया, ओ भी रोण लगियां।
रोदन ऊचे करत प्रकाशु,
उची उची आवाज दे विच रोदन कर दियां ने, रोंदियां ने, कुरलोंदियां ने, और रोदन कर दियां, विरलाप कर दियां हन।
आथन तल सो पीटे सिर को,
और अपने हथां दियां तलियां नाल अपना सिर पिट दियां ने, अपने सिरां नूं दुआथड़े मार मार के सिर पिट दियां हन।
सकल हितू रोदत मिल कर सो,
इहदे नाल दे जिन्ने इहदे हितू सी हितैषी सी उह वी मिल के रोंदे हन।
ऊपत बिशन सिंह की मात,
राजे भाई साहब ने इत्थे बिशन सिंह नाम ही वरत्या, राम सिंह विद्वान कहिंदे आ वी नाम राम सिंह सी, बिशन सिंह राम सिंह दा लड़का सी जो उस वेले बाल रूप विच सी। तो कई बार लिखण दे वहण दे विच ऐसियां कई बेरी छोटियां ऊणताईयां रह भी जांदियां ने। तो राजा राम सिंह इहदी जिहड़ी मां सी ਉਹ ਜਦੋਂ ਇਹਨੂੰ ਮਿਲੀ,
ਬਿਰਲਾ ਪਤੀ ਉੱਚੇ ਬਿਲਲਾਤ,
ਉਹ ਬਿਰਲਾਪ ਕਰਦੀ ਹੈ, ਉਹ ਵੀ ਮਾਂ ਵੀ ਜਿਹੜੀ ਇਹਦੀ ਆ ਰੋਂਦੀ ਹੈ ਵੀ ਤੁਹਾਡਾ ਬਜ਼ੁਰਗ ਵੀ ਗਿਆ ਸੀ, ਉਹ ਵੀ ਨੀ ਵਾਪਸ ਪਰਤਿਆ, ਕੋਈ ਕਹਿੰਦਾ ਉੱਥੇ ਪਾਗਲ ਹੋ ਕੇ ਮਰ ਗਿਆ, ਕੋਈ ਕਹਿੰਦਾ ਲੜ ਕੇ ਮਰ ਗਿਆ, ਪਤਾ ਨੀ ਲੱਗਾ ਵੀ ਤੂੰ ਵੀ ਉੱਥੇ ਚੱਲਿਆ, ਮਾਂ ਵੀ ਰੋਂਦੀ ਹੈ।
ਹੇ ਸੁੱਤ ਤੁਮਰੋ ਬਡੋ ਪਯੋ ਹੈ,
ਕਹਿਣ ਲੱਗੀ ਪੁੱਤਰਾ ਤੂੰ ਵੀ ਉਸੇ ਰਸਤੇ ਚੱਲਿਆ ਜਿਸ ਰਸਤੇ ਤੇਰਾ ਵੱਡਾ ਚੱਲਿਆ ਸੀ, ਜਿਸ ਰਸਤੇ ਤੇਰਾ ਵਡੇਰਾ ਚੱਲਿਆ ਸੀ।
ਬਡ ਮਵਾਸ ਜਿਨ ਬਿਜੇ ਕੀਓ ਹੈ,
ਔਰ ਜਿਨੇ ਵੱਡੇ ਵੱਡੇ ਜਿਹੜੇ ਆਕੀ ਸਨ ਉਹਨਾਂ ਨੂੰ ਜਿੱਤਿਆ ਸੀ। ਖਾਲਸਾ ਜੀ, ਇੱਕ ਗੁਰੂ ਘਰ ਦੀਆਂ ਉਹ ਮਹਾਨ ਸਿੰਘਣੀਆਂ ਨੇ ਜਿਨ੍ਹਾਂ ਨੇ ਆਪਣੇ ਪਤੀਆਂ ਨੂੰ ਜਦੋਂ ਰਣ ਭੂਮੀ ਵੱਲ ਟੋਰਿਆ ਤੇ ਆਪਣੇ ਹੱਥੀਂ ਸ਼ਸਤਰ ਦੇ ਕੇ ਟੋਰਿਆ। ਜਥੇਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਜਦੋਂ ਲੜਨ ਵਾਸਤੇ ਜਾਣ ਲੱਗੇ, ਬੁੱਢਾ ਜਰਨੈਲ ਸੀ ਤੇ ਜਾਣ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਜਥੇਦਾਰਨੀ ਸੀ ਘਰਵਾਲੀ, ਉਹਨੇ ਤਲਵਾਰ ਲਿਆ ਕੇ ਦਿੱਤੀ ਜਥੇਦਾਰ ਸਾਹਿਬ ਨੂੰ। ਕਹਿਣ ਲੱਗੀ ਲਓ ਜਰਨੈਲ ਜੀ ਇਹ ਤਲਵਾਰ ਲੈ ਕੇ ਜਾਓ, ਇਹ ਨਹੀਂ ਸੋਚਿਆ ਵੀ ਬਜ਼ੁਰਗ ਹੈ, ਆਪ ਆਪਣੇ ਹੱਥੀਂ ਤਲਵਾਰ ਭੇਟ ਕੀਤੀ ਹੈ। ਤੇ ਜਥੇਦਾਰ ਸ਼ਾਮ ਸਿੰਘ ਹੋਣਾ ਨੇ ਵੀ ਤਲਵਾਰ ਮਿਆਨ ਚੋਂ ਕੱਢ ਲਈ ਤੇ ਮਿਆਨ ਇਹਨੂੰ ਦੇ ਦਿੱਤਾ। ਕਹਿਣ ਲੱਗੀ ਲੱਗੇ ਭਾਗਵਾਨ ਨੇ, ਇਹ ਜਿਹੜਾ ਮਿਆਨ ਹੈ ਨਾ ਇੱਥੇ ਕੰਧ ਨਾਲ ਟੰਗ ਦੀ। ਕਹਿਣ ਲੱਗੀ ਪਤੀ ਦੇਵ ਜੀ ਇਹਦਾ ਕੀ ਮਤਲਬ ਹੈ? ਆਖੀ ਆਉ ਜੇ ਮੈਂ ਤਾਂ ਵਾਪਸ ਆ ਗਿਆ ਤਾਂ ਇਹ ਤਲਵਾਰ ਮੈਂ ਆਪ ਮਿਆਨ ਚ ਆ ਕੇ ਪਾਵਾਂਗਾ, ਤੇ ਜੇ ਮੈਂ ਵਾਪਸ ਨਾ ਪਰਤਿਆ ਨਾ ਤੇ ਜਿਹੜੇ ਮੇਰੇ ਅੱਗੇ ਵਾਰਸ ਨੇ, ਮੇਰੇ ਬੱਚੇ ਪੁੱਤ ਪੋਤਰੇ ਨੇ, ਉਹਨਾਂ ਨੂੰ ਆਖੀ ਤੁਹਾਡੇ ਬਜ਼ੁਰਗ ਦੀ ਤਲਵਾਰ ਉੱਥੇ ਜੰਗ ਦੇ ਮੈਦਾਨ ਚ ਗਵਾਚ ਗਈ ਹੈ, ਜਾਓ ਉਹਨੂੰ ਲੱਭ ਕੇ ਲਿਆ ਕੇ ਮੁੜ ਕੇ ਇਸ ਮਿਆਨ ਚ ਪਾਓ। ਯਾਨੀ ਕਿ ਮੈਂ ਇਹ ਲੜਨ ਦੀ ਬਿਰਤੀ ਆਪਣਿਆਂ ਪੁੱਤਰਾਂ ਪੋਤਰਿਆਂ ਤੱਕ ਵੀ ਦੇ ਕੇ ਜਾਣੀ ਆ ਵੀ ਕਿਤੇ ਉਹ ਢਿੱਲ ਮੱਠ ਨਾ ਕਰਨ, ਉਹਨਾਂ ਦੀ ਅਣਖ ਨਾ ਕਿਤੇ ਮਰ ਜਾਏ। ਇਹ ਗੁਰੂ ਘਰ ਦੇ ਸੂਰਮੇ ਇੱਧਰ ਹੁਣ ਇਹ ਵੀ ਚੱਲਿਆ, ਇਹਦੀ ਮਾਂ ਵੀ ਰੋ ਰਹੀ ਹੈ, ਇਹਦਾ ਟੱਬਰ ਵੀ ਰੋ ਰਿਹਾ, ਘਰ ਵਾਲੀਆਂ ਵੀ ਰੋ ਰਹੀਆਂ ਨੇ, ਸਭ ਦੇ ਮਨ ਦੇ ਵਿੱਚ ਬਿਰਹਾ ਤੁਰ ਦੀ ਬਿਰਤੀ ਹੈ। ਪਰ ਜਦੋਂ ਗੁਰੂ ਘਰ ਦੇ ਜੰਗ ਵੇਖਦੇ ਹਾਂ ਨਾ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੰਗ ਦੇ ਮੈਦਾਨ 'ਚ ਤੇਗ ਨਾਲ ਵਾਰ ਕਰਦੇ ਨੇ, ਤੇ ਮਾਂ ਗੁਜਰੀ ਉਹ ਵੀ ਵੇਖ ਰਹੀ ਹੈ, ਤੇ ਸਤਿਕਾਰਯੋਗ ਮਾਤਾ ਨਾਨਕੀ ਜੀ ਆਪਣੇ ਪੁੱਤਰ ਨੂੰ ਤੇਗ ਵਾਹੁੰਦਿਆਂ ਵੇਖਦੇ ਨੇ, ਤੇ ਮਨ ਦੇ ਵਿੱਚ ਉਹਨਾਂ ਦੇ ਉਸ ਵਕਤ ਇਹ ਬਿਰਤੀ ਜਾਂ ਕਰੁਣਾ ਦੀ ਬਿਰਤੀ ਨਹੀਂ ਆਉਂਦੀ ਵੀ ਮੇਰਾ ਪੁੱਤ ਕਿਤੇ ਜੰਗ ਦੇ ਮੈਦਾਨ ਦੇ ਵਿੱਚ ਜ਼ਖਮੀ ਨਾ ਹੋ ਜਾਏ। ਸਗੋਂ ਬੜੀ ਸੂਰਬੀਰਤਾ ਦੇ ਨਾਲ, ਇਹ ਬੜੀ ਵੱਡੀ ਬਿਰਤੀ ਹੈ ਸੂਰਬੀਰਤਾ ਦੀ ਕਿ ਕਰਤਾਰਪੁਰ ਦਾ ਜੰਗ ਸਮੂਹ ਮਾਤਾਵਾਂ ਨੇ ਕੋਠੇ ਦੀ ਛੱਤ ਤੇ ਚੜ੍ਹ ਕੇ ਵੇਖਿਆ। ਖਾਲਸਾ ਜੀ, ਗੁਰੂ ਘਰ ਦੀਆਂ ਇਹ ਮਹਾਨ ਜਿਹੜੀਆਂ ਸਿੱਖ ਸਰਦਾਰਨੀਆਂ ਨੇ ਜਿਨ੍ਹਾਂ ਨੇ ਬੜਾ ਵੱਡਾ ਭਾਰੀ ਵਿਰਸਾ ਆਪਣੇ ਕੋਲ ਸਾਂਭ ਕੇ ਰੱਖਿਆ ਹੈ, ਔਰ ਉਹ ਗੁੜਤੀ ਜਿਹੜੀ ਹੈ ਨਾ ਉਹ ਆਪਣੇ ਬੱਚਿਆਂ ਨੂੰ ਅੱਗੋਂ ਦਿੱਤੀ ਹੈ, ਇਹੋ ਜਿਹੀ ਸੂਰਬੀਰਤਾ ਭਰੀ ਹੋਈ ਹੈ। ਪਰ ਇਹ ਵੀ ਛੱਤਰੀ ਕਹਾਉਂਦੇ ਸਨ, ਪਰ ਇਹਨਾਂ ਦੀ ਬਿਰਤੀ ਵੇਖੋ ਕੈਸੀ। ਭਾਈ ਸਾਹਿਬ ਦੱਸ ਰਹੇ ਨੇ ਵੀ ਕਿੱਦਾਂ ਦੀ ਆ, ਵੀ ਮਾਂ ਵੀ ਰੋਂਦੀ ਆ, ਰਾਣੀਆਂ ਵੀ ਰੋਂਦੀਆਂ ਵੀ ਜੰਗ 'ਚ ਚੱਲਿਆ। ਤੇ ਮਾਂ ਕਹਿੰਦੀ ਆ, ਪੁੱਤਰਾ ਜਿਹੜੇ ਰਸਤੇ ਤੇਰਾ ਵੱਡਾ ਗਿਆ ਸੀ ਉਸੇ ਰਸਤੇ ਤੂੰ ਚੱਲਿਆ, ਵੀ ਉਹ ਵੱਡਾ ਤੇਰਾ ਗਿਆ ਉਹ ਮੁੜ ਕੇ ਵਾਪਸ ਨਹੀਂ ਆਇਆ, ਤੂੰ ਵਾਪਸ ਆਵੇਂਗਾ ਕਿ ਨਹੀਂ ਆਵੇਂਗਾ ਮੈਨੂੰ ਇਸ ਗੱਲ ਦੀ ਵੀ ਚਿੰਤਾ ਹੈ। ਇਹ ਨਹੀਂ ਦਲੇਰੀ ਦਿੰਦੀ ਵੀ ਜਿਹੜੇ ਰਸਤੇ ਤੇਰਾ ਵੱਡਾ ਚੱਲਿਆ ਤੂੰ ਵੀ ਉਸ ਰਸਤੇ ਚੱਲਿਆ, ਸ਼ਾਬਾਸ਼ ਹੈ ਤੇਰੇ ਕਿ ਤੂੰ ਆਪਣੇ ਦਾਦੇ ਦੇ ਰਸਤੇ ਤੇ ਚੱਲ ਕੇ ਉਸ ਜਿਹੜਾ ਕੰਮ ਉਹਦੇ ਕੋਲੋਂ ਸਰ ਨਹੀਂ ਹੋਇਆ ਉਹ ਤੂੰ ਕਰਨਾ ਚਾਹੁੰਦਾ। ਸ਼ਾਬਾਸ਼ ਨਹੀਂ ਦਿੱਤੀ, ਪਰ ਬਿਰਤੀ ਢਹਿੰਦੀ ਕਲਾ ਵਾਲੀ ਸੀ। ਇਸੇ ਬਿਰਤੀ ਨੂੰ ਵੇਖਦਿਆਂ ਤਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਫਿਰ ਆਖਿਆ ਸੀ, ਗਿੱਦੜੋਂ ਸੇ ਮੈਂ ਸ਼ੇਰ ਬਣਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ, ਸੁਰਬੀਰਤਾ ਦੀ ਬਿਰਤੀ ਗੁਰੂ ਕਲਗੀਧਰ ਪਾਤਸ਼ਾਹ ਨੇ ਭਰੀ ਹੈ। ਇਹ ਉਸ ਵੇਲੇ ਦੀ ਮਾਨਸਿਕਤਾ ਜਦੋਂ ਤੱਕ ਖਾਲਸਾ ਪੰਥ ਨਹੀਂ ਸੀ ਸਾਜਿਆ ਗਿਆ, ਲੋਕਾਂ ਦੀ ਮਾਨਸਿਕਤਾ ਏਦਾਂ ਦੀ ਸੀ, ਬਿਰਤੀ ਏਦਾਂ ਦੀ ਸੀ। ਸਮਾਂ ਪਾ ਕੇ ਉਹੀ ਪੰਜਾਬ ਦੀ ਧਰਤੀ ਨੂੰ ਫਿਰ ਇਹੋ ਜਿਹੀ ਵਡਿਆਈ ਮਿਲੀ। ਕਹਿੰਦੇ ਇੱਕੋ ਇੱਕ ਹੈ ਧਰਤੀ ਪੰਜਾਬ ਦੀ ਮਾਂ ਧਰਤੀ, ਜਿਹੜੀ ਪੁੱਤ ਮਰਵਾ ਕੇ ਹੱਸਦੀ ਹੈ। ਫਿਰ ਇਹ ਧਰਤੀ ਵਿੱਚ ਇਹੋ ਜਿਹੀ ਗੈਰਤ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਭਰੀ ਹੈ। ਖੈਰ ਜੋ ਵਿਸ਼ਾ ਚੱਲ ਰਿਹਾ ਉਹਦੇ ਮੁਤਾਬਕ ਚੱਲੀਏ। ਮਾਂ ਰੋਂਦੀ ਹੈ ਔਰ ਰਾਜੇ ਰਾਮ ਸਿੰਘ ਨੂੰ ਬੜਾ ਦੁਲਾਰਦੀ ਹੈ ਕਿ ਤੂੰ ਵੀ ਆਪਣੇ ਵੱਡੇ ਦੇ ਰਸਤੇ ਤੁਰ ਪਿਆ।
ਤੁਰ ਕੇ ਸ਼ਰਨੇ ਤਹਾਂ ਪਠਾਏ,
ਪਹਿਲਾਂ ਵੀ ਬਾਦਸ਼ਾਹ ਨੇ ਉਹਨੂੰ ਭੇਜਿਆ ਸੀ ਉਸ ਇਲਾਕੇ ਚ ਕਾਮਰੂ ਦੇਸ਼ ਚ,
ਕਰ ਟਾਮਨ ਸੋਂ ਦਿਓ ਮਰਾਏ,
ਉੱਥੇ ਉਹਨਾਂ ਨੇ ਟੂਣੇ ਟਾਮਣ ਕਰਕੇ ਉਹਨੂੰ ਮਰਵਾ ਦਿੱਤਾ ਹੈ।
ਤੈ ਸਮ ਤੋਏ ਸ਼ਕਤ ਨੈ ਪਈਅਤ,
ਪੁੱਤਰਾ ਤੇਰੇ ਵਿੱਚ ਤਾਂ ਤੇਰੇ ਦਾਦੇ ਵਿੱਚ ਇੰਨੀ ਸ਼ਕਤੀ ਵੀ ਕੋਈ ਨਹੀਂ, ਉਹ ਤਾਂ ਫਿਰ ਬੜਾ ਬਲਵਾਨ ਸੀ, ਤੂੰ ਤਾਂ ਕੱਖ ਵੀ ਨਹੀਂ ਉਹਦੇ ਸਾਹਮਣੇ। ਉਹਨੂੰ ਮਨੋਬਲ ਤਾਂ ਕੀ ਦੇਣਾ ਸੀ, ਸਗੋਂ ਉਹਦਾ ਮਨੋਬਲ ਹੋਰ ਢਾ ਰਹੀ ਹੈ। ਵੀ ਕਹਿਣ ਲੱਗੀ ਵੀ ਤੂੰ ਤਾਂ ਕੁਝ ਵੀ ਨਹੀਂ ਉਹਦੇ ਸਾਹਮਣੇ, ਜਿਹੋ ਜਿਹਾ ਤੇਰਾ ਦਾਦਾ ਸੀ ਉਹ ਜੇ ਮਾਰਿਆ ਗਿਆ ਤੇ ਤੂੰ ਕੀ ਚੀਜ਼ ਹੈ।
ਕਿਮ ਜੀਤੈ ਇਹ ਨਹੀਂ ਲਖੀਅਤ,
ਕਿਵੇਂ ਜਿੱਤ ਸਕਦਾ ਤੂੰ ਇਹ ਤੂੰ ਨਹੀਂ ਜਾਣ ਸਕਦਾ।
ਸ਼ੋਕ ਵਿਸਾਲ ਜੋਧਪੁਰ ਹੋਵਾ,
ਪੂਰੇ ਜੈਪੁਰ ਰਿਆਸਤ ਦੇ ਵਿੱਚ ਬੜਾ ਵੱਡਾ ਸ਼ੋਕ ਮਚ ਗਿਆ ਕਿ ਸਾਡਾ ਰਾਜਾ ਜਿਹੜਾ ਸਾਡੀ ਰਿਆਸਤ ਦਾ ਰਾਜਾ ਉਹ ਜਾ ਰਿਹਾ ਹੈ।
ਬਿਸ਼ਨ ਸਿੰਘ ਜਨ ਮ੍ਰਿਤਿਉ ਹੀ ਜੋਵਾ,
ਹੁਣ ਇਹ ਸਮਝ ਲਿਆ ਜੈਪੁਰ ਚ ਤਾਂ ਏਦਾਂ ਰੋਣਾ ਪੈ ਗਿਆ ਵੀ ਮਨ ਨੂੰ ਹਾਲੇ ਇਹਨੇ ਮਰਨਾ ਜੀਵਦਾ, ਹਾਲੇ ਤਾਂ ਕੁਝ ਨਹੀਂ ਵਿਗੜਿਆ ਪਰ ਰੋਣਾ ਏਦਾਂ ਪੈ ਗਿਆ ਸਾਰੇ ਪਾਸੇ ਜਿਵੇਂ ਇਹਦੀ ਮੌਤ ਹੋ ਗਈ ਹੋਵੇ। ਘਰ ਘਰ ਲੋਕਾਂ ਨੇ ਸੱਥਰ ਵਿਛਾ ਲਏ ਥੱਲੇ ਜ਼ਮੀਨਾਂ ਤੇ, ਕੀਰਨੇ ਪਾ ਪਾ ਕੇ ਰੋਣ ਲੱਗੇ, ਸਾਡਾ ਰਾਜਾ ਬੜਾ ਚੰਗਾ ਹੁੰਦਾ ਸੀ, ਬੜਾ ਸੋਹਣਾ ਰਾਜ ਕਰਦਾ ਸੀ, ਬੜਾ ਦਿਆਨਤਦਾਰ ਸੀ, ਇਹ ਵੇਖੀ ਜਾਵੇ ਵੀ ਮੈਂ ਤਾਂ ਹਾਲੇ ਚੰਗਾ ਭਲਾ ਜੂਨਾ, ਮੇਰੇ ਵੈਣ ਪਹਿਲਾਂ ਹੀ ਪਾਈ ਜਾਂਦੇ ਨੇ। ਉਹ ਪੁੱਛਦਾ, ਉਹ ਕਹਿੰਦਾ ਵੀ ਤੁਸੀਂ ਵੈਣ ਪਹਿਲਾਂ ਹੀ ਪਾਈ ਜਾਂਦੇ, ਕਹਿੰਦੇ ਤੇਰੇ ਮਰ ਗਿਆ ਤੂੰ ਕਿਹੜਾ ਸੁਣਦੇ ਨੇ, ਵੀ ਤੇਰੇ ਜੀਵਦਿਆਂ ਜੀਵਦਿਆਂ ਤੈਨੂੰ ਸੁਣਾਈ ਜਾਂਦੇ ਆ, ਵੀ ਘੱਟੋ ਘੱਟ ਤੂੰ ਸੁਣ ਕੇ ਜਾਵੇਂ ਵੀ ਸਾਨੂੰ ਦੁੱਖ ਹੈ ਵੀ ਤੂੰ ਚੱਲਿਆ। ਤੋ ਕਹਿੰਦੇ ਵੈਣ ਪੈ ਰਹੇ ਨੇ ਸਾਰੇ ਜੈਪੁਰ ਰਿਆਸਤ ਦੇ ਵਿੱਚ,
ਜੀਵਨ ਜਤਨ ਨਾ ਪਾਵਤ ਸੋ,
ਹਾਂ ਲੋਕਾਂ ਨੇ ਮੰਨ ਲਈ ਆ ਗੱਲ ਵੀ ਹੁਣ ਇਹ ਜਿਉਂਦਾ ਨਹੀਂ ਆਵੇਗਾ, ਇਹ ਮੌਤ ਦੇ ਮੂੰਹ ਚ ਆਪ ਚੱਲਿਆ।
ਪਏ ਸੋਚ ਵਸ ਤੈ ਸਭ ਕੋ,
ਸਾਰੇ ਸੋਚ ਵਸ ਪਏ ਹੋਏ ਨੇ ਜੈਪੁਰ ਰਿਆਸਤ ਦੇ ਜਿੰਨੇ ਲੋਕ ਨੇ,
ਖਾਣ ਪਾਨ ਮਨ ਤੇ ਬਿਸਰਾਇਸ,
ਸਭ ਨੂੰ ਖਾਣਾ ਪੀਣਾ ਭੁੱਲ ਗਿਆ, ਲੋਕਾਂ ਨੇ ਪੂਰਾ ਸ਼ੋਕ ਮਨਾਇਆ ਨਾ, ਕਹਿੰਦੇ ਅੱਜ ਨਹੀਂ ਚੁੱਲ੍ਹਾ ਤਾਣਾ, ਅੱਜ ਤਾਂ ਸਾਡਾ ਰਾਜਾ ਮਰ ਗਿਆ। ਹਾਲਾਂਕਿ ਉਹ ਦਿਨ ਗਿਆ ਨਹੀਂ ਸੀ, ਹਾਲੇ ਕਿਸੇ ਨੇ ਚੁੱਲ੍ਹਾ ਨਹੀਂ ਤਪਾਇਆ, ਆਪਣੇ ਘਰ ਦੇ ਵਿੱਚ ਰੋਟੀ ਨਹੀਂ ਪਕਾਈ।
ਸ਼ੋਕ ਚਿੰਤ ਤੇ ਚਿੱਤ ਬਿਕੁਲਾਇਸ,
ਧਰਮੀ ਰਾਜਿਆਂ ਦਾ ਦੁੱਖ ਵੀ ਹੁੰਦਾ ਨਾ ਪ੍ਰਜਾ ਨੂੰ, ਰਾਜਾ ਧਰਮੀ ਹੋਵੇ ਉਹਦੇ ਮਰਨ ਦੀ ਗੱਲ ਲੱਗੇ ਲੋਕਾਂ ਨੂੰ ਉਦਾਂ ਹੀ ਦੁੱਖ ਲੱਗਦਾ। ਜੇ ਕੋਈ ਮਾੜਾ ਰਾਜਾ ਮਰ ਜਾਵੇ ਤੇ ਲੋਕ ਤਾਂ ਕੜਾਹ ਬਣਾਉਂਦੇ ਆ, ਘਰ ਜਲੇਬਾਂ ਤਿਆਰ ਕਰਦੇ, ਚੰਗਾ ਹੋਇਆ ਮਰਿਆ ਮਗਰੋਂ ਲੱਥਾ। ਚੰਗਾ ਰਾਜਾ ਮਰੇ ਲੋਕ ਸ਼ੋਕ ਮਨਾਉਂਦੇ, ਉਹਨਾਂ ਦੇ ਹਿਰਦੇ ਚ ਸ਼ੋਕ ਦੀ ਬਿਰਤੀ ਪੈਦਾ ਹੁੰਦੀ ਹੈ, ਉਹ ਇਕਦਮ ਬਿਰਹਾ ਧੁਰ ਹੋ ਜਾਂਦੇ ਨੇ। ਕਹਿੰਦੇ ਲੋਕਾਂ ਨੇ ਰੋਟੀ ਨਹੀਂ ਪਕਾਈ ਉਸ ਦਿਨ ਜਿਸ ਦਿਨ ਰਾਜੇ ਨੇ ਜਾਣ ਦੀ ਗੱਲ ਕੀਤੀ ਸੀ।
ਬਿਸ਼ਨ ਸਿੰਘ ਕੀ ਇੱਕ ਪਟਰਾਨੀ,
ਹੁਣ ਇਹ ਰਾਜਾ ਸੀ ਨਾ, ਰਾਜਿਆਂ ਦੀਆਂ ਉਹਨਾਂ ਵੇਲਿਆਂ ਚ ਕਈ ਕਈ ਰਾਣੀਆਂ ਹੁੰਦੀਆਂ ਸੀ, ਉਹਨਾਂ ਕਈ ਰਾਣੀਆਂ ਚੋਂ ਇੱਕ ਇਹਦੀ ਪਟਰਾਣੀ ਸੀ ਜਿਹੜੀ ਸਾਰਿਆਂ ਚੋਂ ਮੁਖੀ ਸੀ।
ਕੁਛ ਗੁਰ ਮਹਿਮਾ ਕੋ ਤਿੰਨ ਜਾਣੀ,
ਉਹ ਜਿਹੜੀ ਪਟਰਾਣੀ ਸੀ ਉਹ ਕੁਝ ਗੁਰੂ ਘਰ ਦੀ ਮਹਿਮਾ ਨੂੰ ਜਾਣਦੀ ਸੀ, ਉਹਨੇ ਗੁਰੂ ਨਾਨਕ ਦੇ ਘਰ ਦੀ ਮਹਿਮਾ ਸੁਣੀ ਹੋਈ ਸੀ।
ਨਿਜ ਨਹਿਰ ਕੇ ਬਾਸ ਕਰੰਤੀ,
ਕਿਉਂਕਿ ਉਹਦਾ ਜਿਹੜਾ ਪਿਛਲਾ ਪੇਕਾ ਘਰ ਸੀ ਨਾ ਉਹ ਗੁਰੂ ਘਰ ਨਾਲ ਜੁੜਿਆ ਹੋਇਆ ਸੀ, ਉਹ ਪਟਰਾਣੀ ਦਾ ਉਹਦਾ ਪਿਛਲਾ ਪੇਕਾ ਘਰ ਜਿਹੜਾ ਸੀ ਉਹ ਗੁਰੂ ਘਰ ਨਾਲ ਜੁੜਿਆ ਹੋਇਆ ਸੀ।
ਤਹਾਂ ਰਹਿਤ ਇਹ ਸਕਲ ਸੁਨੰਤੀ,
ਉੱਥੇ ਜਦੋਂ ਪੇਕੇ ਘਰ ਰਹਿੰਦੀ ਸੀ ਉੱਥੇ ਸਿੱਖ ਰਹਿੰਦੇ ਸੀ ਪਿੰਡ ਚ ਇਹਦੇ, ਤੇ ਉਹਨਾਂ ਸਿੱਖਾਂ ਦੇ ਕੋਲੋਂ ਇਹਨੇ ਗੁਰੂ ਘਰ ਦੀ ਮਹਿਮਾ ਸੁਣੀ ਹੋਈ ਸੀ।
ਸ੍ਰੀ ਹਰਗੋਬਿੰਦ ਦੁਰਗ ਮਜਾਰੇ,
ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਵਿੱਚ ਸਨ ਨਜ਼ਰ ਬੰਦ,
ਨਿਰਪਤ 52 ਵਹਿਰ ਨਿਕਾਰੇ,
ਬੰਦੀ ਛੋੜ ਸਤਿਗੁਰਾਂ ਨੇ ਉਹਨਾਂ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਚੋਂ ਕੱਢਿਆ ਸੀ।
ਮਰਨ ਪ੍ਰਜੰਤ ਕੈਦ ਜਿਨ ਕੇਰੀ,
ਉਹ ਰਾਜੇ ਛੁਡਾਏ 6ਵੇਂ ਪਾਤਸ਼ਾਹ ਨੇ ਜਿਨ੍ਹਾਂ ਨੂੰ ਮਰਨ ਤਾ ਉਮਰ ਕੈਦ ਸੀ, ਵੀ ਅਖੀਰਲਾ ਸਾਹਿਬ ਇਹਨਾਂ ਨੇ ਗਵਾਲੀਅਰ ਦੇ ਕਿਲੇ ਦੀ ਜੇਲ੍ਹ ਚ ਲੈਣਾ।
ਸਰਬ ਛੁਟਾਏ ਦੀਨ ਤਿਸ ਬੇਰੀ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹਨਾਂ ਸਾਰੇ ਰਾਜਿਆਂ ਨੂੰ ਰਿਹਾ ਕਰਵਾਇਆ, ਸਾਰਿਆਂ ਦੀ ਬੰਦ ਖਲਾਸੀ ਕੀਤੀ ਮਹਾਰਾਜ ਜੀ ਬੰਦੀ ਛੋੜ ਸਤਿਗੁਰਾਂ ਨੇ।
ਸਭ ਕੀ ਸ੍ਰੀ ਗੁਰ ਮਹਿਮਾ ਪੂਤ,
ਉਦੋਂ ਦੀ ਸਤਿਗੁਰਾਂ ਦੀ ਜਿਹੜੀ ਪਵਿੱਤਰ ਭਾਰੀ ਮਹਿਮਾ ਹੈ ਉਹ ਇਹ ਜਾਣਦੀ ਸੀ, ਇਹਨੇ ਸੁਣੀ ਹੋਈ ਸੀ, ਰਾਜ ਘਰਾਣੇ ਚੋਂ ਸੀ ਤੇ ਗੁਰੂ ਪਾਤਸ਼ਾਹ ਦੀ ਮਹਿਮਾ ਉਹ ਇਹਨੇ ਸੁਣੀ ਹੋਈ ਸੀ।
ਪਸਰੀ ਬਹੁਤ ਦੇਸ਼ ਰਾਜਪੂਤ,
ਕਿਉਂਕਿ ਰਾਜਪੂਤਾਨੇ ਦੇ ਬਹੁਤ ਰਾਜੇ ਸੀ ਜਿਹੜੇ ਮਹਾਰਾਜ ਜੀ ਨੇ ਛੁਡਾਏ, ਤੇ ਉਸ ਵੇਲੇ ਰਾਜਪੂਤਾਨੇ ਦੇ ਸਮੂਹ ਰਾਜਿਆਂ ਦੀਆਂ ਰਿਆਸਤਾਂ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਸੋਭਾ ਹੋ ਰਹੀ ਸੀ ਕਿ 6ਵੇਂ ਪਾਤਸ਼ਾਹ ਨੇ ਇਹਨਾਂ ਰਾਜਿਆਂ ਦੀ ਬੰਦ ਖਲਾਸੀ ਕੀਤੀ ਹੈ। ਜਦੋਂ ਮਹਿਮਾ ਹੁੰਦੀ ਸੀ ਉਦੋਂ ਹੀ ਕਿਤੇ ਇਸ ਪਟਰਾਣੀ ਨੇ ਵੀ ਗੁਰੂ ਸਾਹਿਬ ਦੀ ਮਹਿਮਾ ਸੁਣੀ ਸੀ, ਮਹਾਰਾਜ ਜੀ ਦੇ ਘਰ ਦੀ ਵਡਿਆਈ ਸੁਣੀ ਸੀ।
ਕਰਾਮਾਤ ਸਾਹਿਬ ਅਵਤਾਰ, ਕਿਰਪਾ ਸਿੰਧ ਸੁਖ ਸਭ ਦਾ ਤਾਰ,
ਇਹਨਾਂ ਨੇ ਸੁਣਿਆ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਬੇਅੰਤ ਤਾਕਤਾਂ ਸ਼ਕਤੀਆਂ ਕਰਾਮਾਤਾਂ ਆਜ਼ਮਤਾਂ ਦੇ ਮਾਲਕ ਨੇ, ਉਹਨਾਂ ਦੇ ਚਰਨਾਂ ਚ ਰਿੱਧ ਸਿੱਧ ਸਾਰੀਆਂ ਉਹਨਾਂ ਦੇ ਚਰਨਾਂ ਚ ਦਾਸੀਆਂ ਬਣ ਕੇ ਰਹਿੰਦੀਆਂ, ਤੇ ਬੇਅੰਤ ਦਾਤਾਰ ਨੇ ਕਿਰਪਾਲੂ ਨੇ ਰਹਿਮਤਾਂ ਦੇ ਮਾਲਕ ਹਨ।
ਅਜ਼ਮਤ ਤੋਂ ਤੁਰ ਕੇਸ਼ ਦਬਾਇਸ,
ਉਹ ਆਪਣੀ ਕਲਾ ਨਾਲ ਵੱਡੇ ਵੱਡੇ ਬਾਦਸ਼ਾਹਾਂ ਨੂੰ ਵੀ ਦੱਬਣ ਵਾਲੇ ਨੇ।
ਸਾਦਰ ਬ੍ਰਿੰਦ ਨਰਿੰਦ ਛੁਟਾਇਸ,
ਔਰ ਬੜੇ ਸਤਿਕਾਰ ਸਹਿਤ ਉਹਨਾਂ ਰਾਜਿਆਂ ਨੂੰ ਛੁਡਾਇਆ ਮਹਾਰਾਜ ਜੀ ਨੇ।
ਆਪਣੀ ਸਾਸ ਸੰਗ ਸਭ ਕਈ,
ਉਹ ਜਿਹੜੀ ਰਾਣੀ ਸੀ ਨਾ ਉਹਨੇ ਆਪਣੀ ਸੱਸ ਨੂੰ ਸਾਰੀ ਗੱਲ ਦੱਸੀ, ਜਿਹੜੀ ਉਹ ਪਟਰਾਣੀ ਸੀ ਨਾ ਰਾਜੇ ਰਾਮ ਸਿੰਘ ਦੀ ਪਟਰਾਣੀ, ਉਹਨੇ ਆਪਣੀ ਸੱਸ ਨੂੰ ਯਾਨੀ ਕਿ ਰਾਜੇ ਰਾਮ ਸਿੰਘ ਦੀ ਜਿਹੜੀ ਮਾਂ ਸੀ ਉਹਨੂੰ ਉਹਨੇ ਸਾਰੀ ਵਿਥਿਆ ਗੁਰੂ ਘਰ ਦੀ ਸੁਣਾਈ।
ਗੁਰ ਸਹਾਏ ਤੇ ਭੈ ਕਿਤ ਨਹੀਂ,
ਕਹਿਣ ਲੱਗੀ ਮਾਤਾ ਜੀ ਮੇਰੇ ਪਤੀ ਦੇਵ ਜੀ ਜੰਗ ਤੇ ਚੱਲੇ ਨੇ, ਪਰ ਮੈਂ ਇਹ ਚਾਹੁੰਦੀ ਹਾਂ ਵੀ ਜੇ ਤੁਸੀਂ ਗੁਰੂ ਘਰ ਦੀ ਸਹਾਇਤਾ ਲੈ ਲਓ ਨਾ, ਸਤਿਗੁਰਾਂ ਦੀ ਮਦਦ ਲੈ ਲਓ, ਤੇ ਇਹਦਾ ਵਾਲ ਵੀ ਵਿੰਗਾ ਨਹੀਂ ਹੋਣ ਲੱਗਾ, ਕਿਉਂਕਿ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਜਦੋਂ ਸਤਿਗੁਰੂ ਆਪ ਨਾਲ ਵਰਤਣਗੇ ਨਾ ਫਿਰ ਇਹਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ, ਕਿਉਂਕਿ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ। ਜਿਹਦੇ ਵੱਲ ਸਤਿਗੁਰੂ ਜੀ ਹੋਣ ਨਾ, ਮਾਤਾ ਜੀ ਮੈਂ ਸੁਣਿਆ ਵੀ ਉਹਦੀ ਹਾਰ ਨਹੀਂ ਹੁੰਦੀ, ਜਿਹਦੀ ਸਹਾਇਤਾ ਸਤਿਗੁਰੂ ਜੀ ਕਰਨ। ਫਿਰ ਪਾਤਸ਼ਾਹ ਦੇ ਬਚਨ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਕਹਿੰਦੇ ਵੀ ਜੇ ਰੱਬ ਤੇਰਾ ਅੰਗੀਕਾਰ, ਅੰਗੀਕਾਰ ਦਾ ਮਤਲਬ ਹੁੰਦਾ ਤੇਰਾ ਪੱਖ ਕਰੇ ਤੇਰੇ ਵੱਲ ਖਲੋ ਜੇ, ਤੇ ਸੱਜਣਾ ਜੇ ਰੱਬ ਤੇਰੇ ਵੱਲ ਖਲੋ ਗਿਆ ਨਾ, ਪੱਖ ਚ ਖਲੋ ਗਿਆ, ਤੇ ਫਿਰ ਤੇਰੇ ਸਾਰੇ ਕਾਰਜ ਸਿੱਧ ਹੋ ਜਾਣਗੇ। तो कहन लगी माता जी गुरु साहब की सहायता प्राप्त करनी चाहिदी है।
तीन लोक पर तीनों प्रताप,
क्योंकि उन्होंने प्रताप तिना लोकां विच है, तिना लोकां च उन्हां दी महिमा है, हर जगह ते उन्हां दी वड्याई शोभा है।
सेवक के हर तात्रै ताप,
वो अपने सेवकां दे तिने ताप हरन वाले ने, तीने ताप निवारण हारा दुख हंता सुखरास, ताको बिघन ना कहु लागै जा की प्रभ आगै अरदास। वो तो अपने सेवकां दे तिने ताप आदि ब्याधि उपाधि, ये तीन ताप हुंदे है। एक विद्वान महापुरुष ने वो कहंदे आम लोकां नू तीन ताप हुंदे ने, पर जेडे साडे वर्गे बोलण वाले हुंदे ने वक्ता उन्हां नू छे हुंदे आ, डबल हुंदे आ। वो कहंदे जी वह किवें? वो कहंदे बोलण वालियां नू इह हुंदा वी मेरी गल अगे किसे ते प्रभाव पावे, खबरे मैं जिहड़ी गल कह रहा अगले नू चंगी लगी कि नहीं लगी, यह भी ताप हुंदा है वी अगला खुश होया कि नहीं होया। सो कहण तो भाव तीन ताप ही ने, मुखादि ब्याधि उपाधि। सतगुरु जी सारे ताप निवारण वाले हैं।
जो अब गादी पर गुर होए,
कहण लगे जेड़े भी इस वेले गुरु, क्योंकि इनू पता नहीं सी इन्हें गुरु हरगोबिंद साहब की महिमा सुननी सी, उस तो बाद नहीं इनू पता भी गुरगद्दी ते कौन सी, सतवें पातशाह जां अठवें पातशाह दा इनू नहीं सी पता, ना नौवें पातशाह दा पता है। कहंदी इस वेले उन्हां दी गद्दी ते कौन है ये पता करो।
खोजो कहां बिराजे सोए,
और पाल करो कौन ने और किथे ने इस वेले बिराज रहे।
तिनकी शरण भूप चल जावो,
और राजे नू कहो ए उन्हां दी शरण च चल के जावे। जे अपनी जित चाहुंदा ना, जे अपनी सहायता चाहुंदा है ते उन्हां दी शरण च चल के जावे।
अपन सहायक तीनों बनावो,
उन्हां नू अपना मददगार बना लवे, उन्हां नू अपना सहायक बना लवे, क्योंकि उन्हां दी मदद करदे ने जेड़ा उन्हां दी शरण च जांदा है।
देश कामरू क्या तिन आगे,
उन्हां दे अगे कामरू देश माता जी की है, जेड़े गुरु साहब दी गद्दी दे मालक ने उना दे सामने कामरू देश की मायने रखदा है।
इस ते सकल सुर असुर भागे,
उना दे अगे ता बड़े बड़े देवते ते दानव भी नठ जांदे ने, भज जांदे ने, कामरू देश दे मंत्र तंत्र की करनगे उना दा। वड़े वड़े देवते वड़े वड़े दान भी उन्हां दा प्रताप वेख के ढह जांदे हन।
जिस थल थिरे गुरु भगवान,
जिस जगह ते गुरु भगवान जी इस वेले थिर रहे हन,
नै कर सके बिघन को आन,
जिथे ओ बह जांदे ने ना उथे कोई बिघन पा ही नहीं सकदा, क्योंकि ओ बिघना दा नाश करन वाले ने। सूरज दे नेड़े कदे अंधेरा आ सकदा? जिथे सतगुरु होण उथे कदे किसे प्रकार दा कोई बिघन नहीं हो सकदा।
पीर मीर सिद्ध नाथ महंत,
वड्डे वड्डे पीर सिद्ध मीर नाथ महंत,
सब ते अधिक लखो भगवंत,
सब तो वड्डे ने, उन्हां तो वड्डा कोई नहीं माता जी, सस माता जी, वह सब तो वड्डे ने, उन्हां तो वड्डा कोई नहीं। सब ते वड्डा सतगुर नानक, जिन कल राखी मेरी, सब तो वड्डे ने। हमरा ठाकुर सब ते ऊचा, रहण दिनस तिस गावो, सब ऊपर नानक का ठाकुर, मैं जही कण चेरी राम, सब ऊपर नानक का ठाकुर। जिस तो परे जिना तो वड्डा कोई नहीं, वो सब तो वड्डे हन।
सुनत नुखा के बाकी अमी को,
सास ने अपनी नूह राणी दियां गल्लां सुनियां अमृत वर्गियां सन,
सास करियो शीतल निज ही को,
अपनी नूह दियां गल्लां सुन के सास दी छाती शीतल हो गई, ठंडी ठार हो गई।
सुत सो सगरी बात सुनाई,
विरलियां ससां हुंदियां ने जिहड़ियां अपनियां नूह दियां बातां सुन के जिन्हां दी छाती शीतल हुंदी होवे, विरलियां ही हुंदियां ने वो सास मावां जिहड़ियां अपनियां नूह दियां बातां सुन के प्यार भरियां, उन्हां दी छाती शीतल हुंदी होवे, नहीं तां सड़दियां ही ने। द्वैष दी बिरती हुंदी है ना, विरलियां हुंदियां वो सास नौवां जिहड़ियां मावां धीआं बण के रहिंदियां, ਉਹ ਇਹ ਨਹੀਂ ਕਹਿੰਦੀ ਵੀ ਇਹ ਬਗਾਨੀ ਜਾਈ ਹੈ ਤੇ ਉਹ ਇਹ ਨਹੀਂ ਕਹਿੰਦੀ ਵੀ ਇਹ ਬਗਾਨੀ ਮਾਂ ਹੈ, ਮੇਰੀ ਸੱਸ ਮਾਤਾ, ਮੇਰੇ ਭਰਤੇ ਦੀ ਮਾਤਾ। ਉਹ ਵਿਰਲੀਆਂ ਹੁੰਦੀਆਂ। ਇਹ ਸੱਸ ਨੇ ਜਦੋਂ ਆਪਣੀ ਨੂੰਹ ਦੀਆਂ ਬਾਤਾਂ ਸੁਣੀਆਂ ਦੀ ਹਿਰਦੇ ਨੂੰ ਮਾਨੋ ਜਿਵੇਂ ਸ਼ਾਂਤੀ ਵਰਤ ਗਈ ਹੋਵੇ, ਇਹਨੂੰ ਸਕੂਨ ਮਿਲਿਆ।
ਹੋ ਜੋ ਸਤਿਗੁਰ ਹੋਵੇ ਜਿਸ ਥਾਂ,
ਹਾਂ ਕਹਿੰਦੀ ਭਾਲ ਕਰੋ ਕਿੱਥੇ ਨੇ ਸਤਿਗੁਰੂ ਜੀ ਇਸ ਵੇਲੇ।
ਰਾਮ ਰਾਏ ਟਿਗ ਨਹੀਂ ਗੁਰ ਆਈ,
ਕਿਉਂਕਿ ਪਤਾ ਲੱਗਾ ਵੀ ਦਿੱਲੀ ਚ ਰਾਮ ਰਾਏ ਵੀ ਫਿਰਦਾ। ਕਹਿੰਦੇ ਜੀ ਰਾਮ ਰਾਏ ਕੋਲ ਤਾਂ ਗੁਰਿਆਈ ਨਹੀਂ ਹੈ। ਇਹ ਵੀ ਪੜਤਾਲ ਕੀਤੀ ਵੀ ਉੱਥੇ ਤਾਂ ਰਾਮ ਰਾਏ ਦੀ ਵੀ ਸੋਭਾ ਸੀ ਨਾ ਦਿੱਲੀ ਚ। ਕਹਿੰਦੇ ਵੀ ਰਾਮ ਰਾਏ ਕੋਲ ਤਾਂ ਗੁਰਿਆਈ ਨਹੀਂ ਹੈ।
ਅਜ਼ਮਤ ਕਰ ਅਨੇਕ ਦਿਖ ਰਾਈ,
ਹਾਲਾਂਕਿ ਕਰਾਮਾਤੀ ਤਾਂ ਹੈ, ਉਹਨੇ ਬਾਦਸ਼ਾਹ ਨੂੰ ਵੀ ਬੜੀਆਂ ਅਜ਼ਮਤਾਂ ਵਿਖਾਈਆਂ ਨੇ।
ਗਾਦੀ ਤਿਸ ਕੇ ਅਨੁਜ ਲਈ ਹੈ,
ਕਹਿੰਦੇ ਵੀ ਉਹਦੇ ਛੋਟੇ ਭਰਾ ਸਨ ਉਹਨਾਂ ਨੂੰ ਗੁਰਤਾ ਗੱਦੀ ਮਿਲੀ ਸੀ।
ਪੁਰ ਦਿੱਲੀ ਤਜ ਦੇਹ ਦਈ,
ਉਹਨਾਂ ਨੇ ਵੀ ਦਿੱਲੀ ਚ ਆਪਣਾ ਸਰੀਰ ਤਿਆਗ ਦਿੱਤਾ, ਉਹ ਵੀ ਸੱਚਖੰਡ ਚਲੇ ਗਏ ਨੇ।
ਦਿਨ ਪਾਛੇ ਗਾਦੀ ਪਰ ਜੋਈ,
ਉਹਨਾਂ ਤੋਂ ਬਾਅਦ ਜਿਹੜਾ ਹੁਣ ਗੱਦੀ ਤੇ ਹੈ,
ਆਪਣ ਸਹਾਇਕ ਕੀ ਜੈ ਸੋਈ,
ਉਹੀ ਹੁਣ ਸਾਡੇ ਸਹਾਇਕ ਹੋ ਸਕਦੇ ਨੇ, ਮਦਦਗਾਰ ਹੋ ਸਕਦੇ ਨੇ।
ਹੁਣ ਜਨਨੀ ਤੇ ਸਭਾ ਮਜਾਰੀ,
ਜਦੋਂ ਮਾਂ ਬੋਲੀ ਨਾ ਰਾਜ ਮਾਤਾ ਸੀ, ਉਹ ਸਭਾ ਵਿੱਚ ਜਦੋਂ ਬੋਲੀ ਵੀ ਕੌਣ ਨੇ ਉਹ ਇਸ ਵੇਲੇ, ਜਦੋਂ ਉਹਨੇ ਬੋਲ ਕੇ ਪੁੱਛਿਆ ਵੀ ਕਿੱਥੇ ਨੇ ਕੌਣ ਹਨ,
ਬਿਸ਼ਨ ਸਿੰਘ ਨੇ ਆਨ ਉਚਾਰੀ,
ਤੇ ਰਾਜਾ ਵੀ ਬੋਲਿਆ ਜਿਹੜਾ ਰਾਮ ਸਿੰਘ ਸੀ, ਕਹਿਣ ਲੱਗਾ
ਸ਼੍ਰੀ ਨਾਨਕ ਗਾਦੀ ਪਰ ਕੌਣ।
ਇਹਨੇ ਆਪਣੀ ਕਚਹਿਰੀ ਚ ਐਲਾਨ ਕੀਤਾ ਵੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਇਸ ਵੇਲੇ ਕੌਣ ਹੈ।
ਸੋ ਅਬ ਕਹਾਂ ਕਹਾਂ ਤਿੰਨ ਪੌਣ,
ਕਿੱਥੇ ਨੇ ਇਸ ਵੇਲੇ, ਉਹਨਾਂ ਦਾ ਘਰ ਕਿੱਥੇ ਆ, ਟਿਕਾਣਾ ਕਿੱਥੇ ਹੈ।
ਸਭਾ ਵਿਖੇ ਇੱਕ ਮਾਨਵ ਕਹਿਓ,
ਰਾਜੇ ਦੀ ਕਚਹਿਰੀ ਵਿੱਚ ਇੱਕ ਬੰਦਾ ਬੈਠਾ ਸੀ, ਉਹਨੂੰ ਪਤਾ ਸੀ ਗੁਰੂ ਪਾਤਸ਼ਾਹ ਬਾਰੇ। ਉਹ ਬੋਲਿਆ
ਮੈਂ ਤਿਸ ਗੁਰ ਕੋ ਦਰਸ਼ਨ ਲਇਓ,
ਲਗਾ ਹੇ ਰਾਜਾ ਮੈਂ ਉਹਨਾਂ ਦੇ ਦਰਸ਼ਨ ਕੀਤੇ ਹਨ।
ਗਿਆ ਕਰਾਵਨ ਮੈਂ ਚੱਲ ਗਇਓ,
ਮੈਂ ਗਿਆ ਸੀ ਉੱਥੇ, ਹਿੰਦੂ ਧਰਮ ਦੇ ਨਾਲ ਸੰਬੰਧਿਤ ਸੀ। ਕਹਿੰਦਾ ਜੀ ਮੈਂ ਪਿੰਡ ਤਾਰਨ ਗਿਆ ਸੀ ਆਪਣੇ ਬਜ਼ੁਰਗਾਂ ਦੇ, ਤੇ ਉੱਥੇ ਗਿਆ, ਜਦੋਂ ਗਿਆ ਸੀ
ਤਹਾਂ ਮਿਲਾਪ ਤਿੰਨੋਂ ਕੋ ਪਇਓ,
ਉੱਥੇ ਗਿਆ ਤੀਰਥ ਤੇ ਮੇਰਾ ਉਹਨਾਂ ਨਾਲ ਮਿਲਾਪ ਹੋਇਆ ਉੱਥੇ ਹੀ ਸਾਨੂੰ ਉਸ ਵੇਲੇ, ਤੇ ਮੈਂ ਉਹਨਾਂ ਦੇ ਉੱਥੇ ਦਰਸ਼ਨ ਕੀਤੇ ਸਨ।
ਸੋ ਪੀ ਗਿਆ ਵਿਖੇ ਚੱਲ ਆਏ,
ਗਿਆ ਆਏ ਹੋਏ ਸਨ ਉੱਥੇ, ਆਪਣੇ ਚਰਨ ਪਾ ਕੇ ਜੀਵਾਂ ਦੀ ਕਲਿਆਣ ਕਰ ਰਹੇ ਸਨ।
ਉਰ ਪਟਨੇ ਕੋ ਪੁਨੇ ਸਿਧਾਏ,
ਉੱਥੋਂ ਪਟਨਾ ਸਾਹਿਬ ਨੂੰ ਗਏ ਨੇ, ਗਿਆ ਤੋਂ ਉਹ ਪਟਨਾ ਸਾਹਿਬ ਵਾਲੇ ਪਾਸੇ ਨੂੰ ਗਏ ਹਨ।
ਤਿੰਨ ਦਾਸਨ ਸੋ ਸੁਣੀ ਸੋ ਸੁਣੀਏ,
ਤੇ ਮੈਂ ਉਹਨਾਂ ਦੇ ਸੇਵਾਦਾਰਾਂ ਕੋਲੋਂ ਸੁਣੀ ਹੈ, ਜਿਵੇਂ ਉਹਨਾਂ ਦੇ ਨੌਕਰ ਸਨ ਉਹਨਾਂ ਦੇ ਨਾਲ, ਉਹਨਾਂ ਨੇ ਮੈਨੂੰ ਦੱਸੀ ਹੈ ਤੇ ਮੈਂ ਸੁਣੀ ਹੈ।
ਕਿਤਕ ਕਾਲ ਬਸ ਬੋ ਤੈ ਜਨੀਏ,
ਉਹਨਾਂ ਨੇ ਕੁਝ ਸਮਾਂ ਪਟਨਾ ਸਾਹਿਬ ਹੀ ਰਹਿਣਾ, ਉੱਥੇ ਉਹਨਾਂ ਨੇ ਨਿਵਾਸ ਰੱਖਣਾ, ਇਹ ਮੈਂ ਸੁਣਿਆ ਸੀ ਉੱਥੇ ਸਿੱਖਾਂ ਕੋਲੋਂ।
ਲੋਕ ਹਜ਼ਾਰੋਂ ਤਜ ਤਜ ਸਦਨ,
ਸੈਂਕੜੇ ਲੋਕ, ਹਜ਼ਾਰਾਂ ਲੋਕ ਉਹਨਾਂ ਦੇ ਦਰਸ਼ਨ ਬਹੀਰਾ ਘੱਟ ਕੇ ਕਰ ਰਹੇ ਸਨ।
ਆਏ ਕਰੇ ਬੰਦਨ ਗੁਰ ਪਦਨ,
ਬੜੀ ਵਡਿਆਈ ਆ ਰਾਜਾ ਉਹਨਾਂ ਦੀ, ਹਜ਼ਾਰਾਂ ਲੋਕ ਉਹਨਾਂ ਦੇ ਚਰਨਾਂ ਤੇ ਪ੍ਰਣਾਮ ਕਰਦੇ ਨੇ, ਵੰਦਨਾ ਕਰਦੇ ਹਨ।
ਜਹਾਂ ਕਹਾਂ ਮਹਿਮਾ ਮਈਆਨ,
ਉਹਨਾਂ ਦੀ ਮਹਿਮਾ ਹਰ ਪਾਸੇ ਵੱਡੀ ਹੈ, ਹਰ ਪਾਸੇ ਉਜਾਗਰ ਹੈ।
ਕਰ ਜੋਰੇ ਦੇ ਭੇਟ ਨਿਆਨ,
ਔਰ ਹਜ਼ਾਰਾਂ ਲੋਕ ਉਹਨਾਂ ਅੱਗੇ ਹੱਥ ਜੋੜਦੇ ਨੇ ਔਰ ਉਹਨਾਂ ਦੇ ਚਰਨਾਂ ਚ ਭੇਟਾਵਾਂ ਅਰਪਣ ਕਰਦੇ ਹਨ।
ਕਹਿਤੇ ਅਨੇਕ ਸੁਨੇ ਤਿਸ ਥਾਈ,
ਮੈਂ ਅਨੇਕਾਂ ਦੇ ਮੂੰਹ ਇਹ ਕਹਿੰਦਿਆਂ ਸੁਣਿਆ ਹੈ।
ਅਜ਼ਮਤ ਅਜਬ ਬਹੁਨੇ ਅਜਮਾਈ,
ਪਾਤਸ਼ਾਹ ਜੀ ਬੇਅੰਤ ਅਜਮਤਾਂ ਕਲਾਵਾਂ ਦੇ ਮਾਲਕ ਨੇ, ਬੇਅੰਤ ਸ਼ਕਤੀਆਂ ਦੇ ਮਾਲਕ ਹਨ, ਸਰਬ ਕਲਾ ਸਮਰੱਥ ਹਨ।
ਸ਼੍ਰੀ ਗੁਰ ਤੇਗ ਬਹਾਦਰ ਨਾਮੋ,
ਔਰ ਹੇ ਰਾਜਾ ਉਹਨਾਂ ਦਾ ਨਾਮ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਹਾਂਜੀ,
ਜਿਨ ਕੇ ਚਲਤ ਪਿਖੇ ਅਭਿਰਾਮ,
ਜਿਨ੍ਹਾਂ ਦੇ ਬੜੇ ਸੁੰਦਰ ਚੋਜ ਮੈਂ ਖੁਦ ਨੇਤਰਾਂ ਨਾਲ ਵੀ ਵੇਖੇ ਨੇ, ਗਿਆ ਤੀਰਥ ਤੇ ਜਦੋਂ ਸਨ ਤੇ ਮੈਂ ਉਹਨਾਂ ਦੀ ਬੇਅੰਤ ਖੇਡ ਉੱਥੇ ਵਰਤਦੀ ਵੇਖੀ ਹੈ।
ਜਿਸ ਜਿਸ ਮਾਰਗ ਕੋ ਗਮਨਾਏ,
ਉਹ ਜਿਹੜੇ ਜਿਹੜੇ ਰਸਤੇ ਵੀ ਚੱਲ ਕੇ ਜਾਂਦੇ ਹਨ,
ਸਿੱਖੀ ਅੰਮ੍ਰਿਤ ਕੋ ਬਰਖਾਏ,
ਜਿੱਧਰ ਜਾਂਦੇ ਨੇ ਸਿੱਖੀ ਦੇ ਅੰਮ੍ਰਿਤ ਦਾ ਛੱਟਾ ਵਰਤਾਉਂਦੇ ਜਾਂਦੇ ਨੇ। ਸਿੱਖੀ ਦੇ ਅੰਮ੍ਰਿਤ ਦਾ ਮੀਂਹ ਪਾਉਂਦੇ ਜਾਂਦੇ ਹਨ।
ਸੋ ਸਭ ਦੇਸ਼ ਮਹਾ ਜਸ ਕਰਤਾ,
ਉਹ ਸਾਰਾ ਦੇਸ਼ ਪਟਨੇ ਦੇ ਇਲਾਕੇ ਦਾ ਉਹਨਾਂ ਦਾ ਜਸ ਕਰਦਾ, ਉਹਨਾਂ ਦੀ ਸੋਭਾ ਕਰਦਾ ਹੈ।
ਜੈ ਕੈ ਉਤਰ ਕਰੇ ਸ਼ੁਭ ਚਰਿਤਾ,
ਜਿੱਥੇ ਕਿੱਥੇ ਉਤਰ ਕੇ ਸ਼ੁਭ ਚਰਿਤ ਕਰਦੇ ਨੇ। ਸ਼ੁਭ ਚਰਿਤ ਦਾ ਮਤਲਬ ਕੋਈ ਇਹੋ ਜਿਹੀ ਖੇਡ ਕਰਦੇ ਆ ਵੀ ਜਿਹਦੇ ਨਾਲ ਜੀਵਾਂ ਦਾ ਭਲਾ ਹੋਵੇ, ਪਰ ਉਪਕਾਰ ਕਰਦੇ ਹਨ।
ਕਿਸ਼ਨ ਸਿੰਘ ਸੁਨ ਧੀਰਜ ਪਾਇਓ,
ਜੈਪੁਰ ਦੇ ਰਾਜੇ ਨੇ ਜਦੋਂ ਮਹਾਰਾਜ ਜੀ ਬਾਰੇ ਸੁਣਿਆ, ਇਹਨੂੰ ਹੌਸਲਾ ਮਿਲਿਆ ਵੀ ਚਲੋ ਕਾਮਰੂ ਨੂੰ ਜਾਣਾ, ਰਸਤੇ ਚ ਉਧਰੋਂ ਹੀ ਜਾਣਾ, ਵੀ ਇਹ ਤਾਂ ਸਬੱਬ ਬਣ ਗਿਆ, ਉਸੇ ਪਾਸਿਓ ਜਾਣਾ, ਪਟਨਾ ਸਾਹਿਬ ਵਾਲੇ ਪਾਸਿਓ ਲੰਘ ਚੱਲਦੇ ਆ ਤੇ ਨਾਲੇ ਉਹਨਾਂ ਨੂੰ ਮਿਲਦੇ ਜਾਵਾਂਗੇ, ਉਹਨਾਂ ਦੀ ਸਹਾਇਤਾ ਲਵਾਂਗੇ।
ਤਤ ਛਿਨੇ ਆਪਣਾ ਵਕੀਲ ਪਠਾਇਓ,
ਆਪ ਚੱਲਣ ਤੋਂ ਪਹਿਲਾਂ ਆਪਣਾ ਇੱਕ ਖਾਸ ਜਿਹੜਾ ਵਕੀਲ ਸੀ ਉਹ ਭੇਜਿਆ।
ਬਹੁ ਉੱਤਮ ਦੇ ਬ੍ਰਿੰਦ ਅਪੋਰ,
ਵਕੀਲ ਨੂੰ ਵਧੀਆ ਵਧੀਆ ਪਿਟਾਵਾਂ ਦੇ ਕੇ ਭੇਜਿਆ।
ਬੇਨਤੀ ਕਰ ਭੇਜੀ ਕਰ ਜੋਰ,
ਮੁੜ ਕੇ ਬੇਨਤੀ ਕਰਕੇ ਭੇਜਿਆ,
ਤੂਰਨ ਗਮਨੋ ਤੈ ਅਟਕਾਵੋ,
ਛੇਤੀ ਜਾ ਪਟਨਾ ਸਾਹਿਬ, ਕਿਤੇ ਸਤਿਗੁਰੂ ਉੱਥੋਂ ਅੱਗੇ ਹੋਰ ਕਿਸੇ ਪਾਸੇ ਨਾ ਚਲੇ ਜਾਣ, ਅਸੀਂ ਵੀ ਆਉਂਦੇ ਹਾਂ ਪਿੱਛੇ, ਤੂੰ ਜਾ ਕੇ ਛੇਤੀ ਪਹੁੰਚ ਕੇ ਮਹਾਰਾਜ ਜੀ ਨੂੰ ਉੱਥੇ ਰੋਕ।
ਮਮ ਦਿਸ਼ ਤੇ ਬੋ ਬਿਨੈ ਸੁਣਾਵੋ,
ਔਰ ਮੇਰੇ ਵੱਲੋਂ ਹੱਥ ਜੋੜ ਕੇ ਉਹਨਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਕਰੀ।
ਸੁਨਤ ਦੂਤ ਲੇ ਚਵੀ ਤੁਰੰਗ,
ਇਹ ਸੁਣ ਕੇ ਜਿਹੜਾ ਇਹਦਾ ਵਕੀਲ ਸੀ, ਜਿਹੜਾ ਚੰਗਾ ਤੇਜ਼ ਚੱਲਣ ਵਾਲਾ ਘੋੜਾ ਸੀ, ਜਿਹਨੂੰ ਚੰਗੀਆਂ ਨਿਹਾਰੀਆਂ ਦਿੱਤੀਆਂ ਹੋਈਆਂ ਸੀ, ਚੰਗੀਆਂ ਚੂਰੀਆਂ ਖਵਾਈਆਂ ਹੋਈਆਂ ਸੀ, ਉਹ ਘੋੜਾ ਇਹਨੇ ਲਿਆ ਤੇ ਬੜੀ ਤੇਜ਼ੀ ਨਾਲ, ਜਿਵੇਂ ਹਵਾ ਨਹੀਂ, ਹਵਾ ਤੋਂ ਵੀ ਤੇਜ਼ ਚੱਲ ਕੇ ਉਹ ਘੋੜਾ ਦੌੜਿਆ।
ਗਮਨੇ ਉਹ ਤੁਰਤ ਕੁਛਕ ਨਰ ਸੰਗ,
ਆਪਣੇ ਨਾਲ ਕੁਝ ਪੰਜ ਸੱਤ ਬੰਦੇ ਵੀ ਲਏ ਤੇ ਵਕੀਲ ਚੱਲ ਕੇ ਬੜੀ ਛੇਤੀ ਨਾਲ ਤੁਰਿਆ।
ਦੂਰ ਦੂਰ ਕੀ ਮੰਜ਼ਲ ਕਰਤਾ,
ਇਹਨੇ ਪੈਂਡਾ ਬੜਾ ਲੰਮਾ ਤੈਅ ਕੀਤਾ, ਲੰਮੀ ਮੰਜ਼ਲ ਕਰਦਾ ਹੈ।
ਸ਼ਰਮ ਕੀ ਪੀਰ ਨਹੀਂ ਔਰ ਧਰਤਾ,
ਪੈਂਡੇ ਦੀ ਥਕੇਵਾਂ ਬੜਾ ਹੁੰਦਾ, ਉਹ ਥਕੇਵੇਂ ਨੂੰ ਆਪਣੇ ਮਹਿਸੂਸ ਨਹੀਂ ਕਰਦਾ, ਤੁਰਿਆ ਜਾਂਦਾ ਵੀ ਛੇਤੀ ਜਾਣਾ, ਕੰਮ ਬੜਾ ਜ਼ਰੂਰੀ ਹੈ।
ਪਹੁੰਚੇ ਉਹ ਪਟਨੇ ਪੁਰ ਮੈਂ ਜਾਏ,
ਬਸ ਦਿਨਾਂ ਦੇ ਵਿੱਚ ਹੀ ਜੈਪੁਰ ਤੋਂ ਚੱਲ ਕੇ ਪਟਨਾ ਸਾਹਿਬ ਪਹੁੰਚ ਗਿਆ।
ਸਤਿਗੁਰ ਸੁਤ ਪੂਜੀ ਤੈ ਆਏ,
ਉੱਥੇ ਇਹਨੇ ਖਬਰ ਪਤਾ ਕੀਤੀ ਵੀ ਇੱਥੇ ਹੀ ਨੇ ਸਤਿਗੁਰੂ ਜੀ, ਪਤਾ ਕਰਦਾ ਪਟਨਾ ਸਾਹਿਬ ਪਹੁੰਚਿਆ।
ਅਬ ਸ਼੍ਰੀ ਤੇਗ ਬਹਾਦਰ ਕਥਾ,
ਇਧਰੋਂ ਵਕੀਲ ਪਹੁੰਚਿਆ ਪਟਨਾ ਸਾਹਿਬ, ਉਧਰ ਹੁਣ ਨੌਵੇਂ ਪਾਤਸ਼ਾਹ ਜੀ ਦਾ ਵੀ ਪ੍ਰਸੰਗ ਸੁਣੋ ਖਾਲਸਾ ਜੀ।
ਸ਼੍ਰੋਤਾ ਸੁਣੋ ਬਤੀਤੀ ਜਥਾ,
ਐ ਗੁਰੂ ਕੀ ਕਥਾ ਸੁਣਨ ਵਾਲਿਓ ਸਰੋਤਿਓ, ਤੁਹਾਡੇ ਤੋਂ ਬਲਿਹਾਰ, ਤੁਹਾਡੇ ਤੋਂ ਬਾਰੇ ਗੁਰੂ ਕਾ ਜਸ ਸੁਣ ਰਹੇ ਹੋ, ਤੁਹਾਨੂੰ ਪ੍ਰਣਾਮ ਹੈ, ਨਮਸਕਾਰ ਹੈ। ਸੁਣੋ ਭਾਈ ਕਿ ਨੌਵੇਂ ਪਾਤਸ਼ਾਹ ਜੀ ਦਾ ਜਸ, ਸਤਿਗੁਰਾਂ ਦੀ ਸੋਭਾ, ਕਿ ਮਹਾਰਾਜ ਜੀ ਕੀ ਕੀਤਾ ਇਸ ਪਟਨੇ ਨਗਰ ਵਿੱਚ।
ਦੋਹਰਾ ਸਿੱਖਨ ਪੂਰਤ ਕਾਮਨਾ, ਆਪ ਕਾਮਨਾ ਕੀਨ।
ਧੰਨ ਗੁਰੂ ਤੇਗ ਬਹਾਦਰ ਸਾਹਿਬ, ਜਿਹੜੇ ਆਪਣੇ ਸਿੱਖਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ, ਸਤਿਗੁਰੂ ਨੇ ਅੱਜ ਆਪ ਆਪਣੇ ਮਨ ਚ ਕਾਮਨਾ ਕੀਤੀ। ਜਿਹੜੇ ਸਿੱਖਾਂ ਦੀਆਂ ਕਾਮਨਾ ਪੂਰੀਆਂ ਕਰਦੇ ਨੇ, ਅੱਜ ਆਪ ਕਾਮਨਾ ਕਰਦੇ ਹਨ।
ਤੀਰਥ ਤੀਰ ਸਮੁੰਦਰ ਲੋ ਮੱਜੈ ਜਿਤ ਕਿਤ ਚੀਨ,
ਪਾਤਸ਼ਾਹ ਨੇ ਸੰਕਲਪ ਕੀਤਾ ਹੈ ਕਿ ਹੋਰ ਵੀ ਹਾਲੇ ਕੁਝ ਤੀਰਥ ਐਣ ਸਮੁੰਦਰ ਤਾਈ, ਉਹਨਾਂ ਤੀਰਥਾਂ ਤੇ ਜਾਣਾ ਜਿਹੜੇ ਪੁਕਾਰ ਕਰਕੇ ਸਾਨੂੰ ਬੁਲਾ ਰਹੇ ਨੇ।
ਜੋ ਪਈ ਬ੍ਰਹਮ ਪੁੱਤਰ ਨਦ ਕਰ ਇਸ਼ਨਾਨਾ,
ਮਹਾਰਾਜ ਜੀ ਬ੍ਰਹਮ ਪੁੱਤਰ ਜਿਹੜਾ ਦਰਿਆ ਨਦੀ ਹੈ ਉਹਦੇ ਵਿੱਚ ਵੀ ਚਰਨ ਪਾਉਣਾ ਚਾਹੁੰਦੇ ਹੈ। ਵੇਖੋ ਫੁਰਨਾ ਮਹਾਰਾਜ ਜੀ ਇੱਧਰ ਕਰ ਰਹੇ ਨੇ ਜਾਣ ਦਾ, ਉਧਰੋਂ ਰਾਜੇ ਨੇ ਵੀ ਉਧਰ ਹੀ ਜਾਣਾ। ਸਤਿਗੁਰੂ ਜੀ ਤਾਂ ਜਾਣਾ ਚਾਹੁੰਦੇ ਨੇ ਨੌਵੇਂ ਪਾਤਸ਼ਾਹ, ਕਿਉਂਕਿ ਉਸ ਰਸਤੇ ਗੁਰੂ ਨਾਨਕ ਸਾਹਿਬ ਗਏ ਨੇ। ਇੱਕ ਗੱਲ ਬੜੀ ਖੋਜ ਪੂਰਵਕ ਹੈ ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਰਸਤਾ ਲਿਆ ਸੀ ਨਾ ਇੱਧਰ ਜਾਣ ਦਾ, ਉਸੇ ਰਸਤੇ ਨੌਵੇਂ ਪਾਤਸ਼ਾਹ ਗਏ ਨੇ ਚੱਲ ਕੇ, ਉਸੇ ਰਸਤੇ ਉਹਨਾਂ ਥਾਵਾਂ ਤੇ ਹੁੰਦੇ ਗਏ ਕਿ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਬੀਜ ਗਏ ਸਿੱਖੀ ਦਾ, ਉਹਨੂੰ ਹੋਰ ਫਲੀਭੂਤ ਕਰਨ ਲਈ, ਉਹਦਾ ਹੋਰ ਵਿਸਥਾਰ ਕਰਨ ਲਈ ਨੌਵੇਂ ਪਾਤਸ਼ਾਹ ਗਏ। ਤੋ ਮਹਾਰਾਜ ਜੀ ਇੱਧਰ ਸੋਚ ਹੀ ਰਹੇ ਨੇ, ਉੱਧਰ ਸਬੱਬ ਵੀ ਬਣ ਰਿਹਾ ਨਾਲ ਨਾਲ।
ਜਗਨ ਨਾਥ ਆਦਿਕ ਜੇ ਥਾਨਾ।
ਪਾਤਸ਼ਾਹ ਤਾਂ ਉਹਨਾਂ ਥਾਵਾਂ ਦੀ ਵੀ ਸੁਰਤ ਕਰ ਰਹੇ ਨੇ ਜਿੱਥੇ ਗੁਰੂ ਨਾਨਕ ਸਾਹਿਬ ਗਏ, ਜਗਨਨਾਥ ਪੁਰੀ ਵਗੈਰਾ ਸਮੁੰਦਰ ਦੇ ਕੰਢਿਆਂ ਤੇ, ਉੱਥੇ ਵੀ ਪਾਤਸ਼ਾਹ ਜੀ ਦਾ ਖਿਆਲ ਜਾ ਰਿਹਾ।
ਦੇਸ਼ ਦੇਸ਼ ਕੇ ਦੇਖਣ ਕਾਰਨ,
ਮਹਾਰਾਜ ਜੀ ਅਨੇਕਾਂ ਦੇਸ਼ਾਂ ਦਾ ਹਾਲੇ ਰਟਨ ਕਰਨਾ ਚਾਹੁੰਦੇ ਨੇ।
ਸ਼ੁਭ ਮਾਰਗ ਸਿੱਖੀ ਵਿਸਤਾਰਨ,
ਜਿਹੜਾ ਗੁਰੂ ਕੀ ਸਿੱਖੀ ਦਾ ਸ਼ੁਭ ਰਸਤਾ ਉਹਦਾ ਵਿਸਥਾਰ ਕਰਨ ਲਈ ਜਾ ਰਹੇ ਨੇ।
ਸ਼੍ਰੀ ਨਾਨਕ ਤਨ ਕਰ ਜਹ ਗਏ,
ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਸਰੀਰ ਕਰਕੇ ਗਏ ਹਨ,
ਸਤਨਾਮ ਉਪਦੇਸ਼ਿਤ ਪਏ,
ਜਿੱਥੇ ਸੱਚੇ ਨਾਮ ਦਾ ਜਾ ਕੇ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ,
ਲੋਕ ਅਨੇਕਨ ਕੋ ਕਲਿਆਣ,
ਅਨੇਕਾਂ ਲੋਕਾਂ ਦੀ ਕਲਿਆਣ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ।
ਕਿਤ ਕਿਤ ਫਿਰ ਕਰ ਕੀਨ ਮਾਨ,
ਜਿੱਧਰ ਕਿੱਧਰ ਫਿਰ ਕੇ ਮਹਾਰਾਜ ਜੀ ਨੇ ਬੜੀ ਜੀਵਾਂ ਦੀ ਕਲਿਆਣ ਕੀਤੀ ਹੈ।
ਇਸ ਕੋ ਦਿੜ ਕਰ ਬੇਕੇ ਹੇਤ,
ਉਹਨੂੰ ਪੱਕਿਆਂ ਕਰਨ ਵਾਸਤੇ,
ਚਿਤਵੇ ਉਹ ਸ਼੍ਰੀ ਗੁਰ ਕਿਰਪਾ ਨਿਕੇਤ,
ਕਿਰਪਾ ਦੇ ਸਮੁੰਦਰ ਸਤਿਗੁਰੂ ਜੀ ਨੇ ਚਿਤਵਿਆ ਹੈ।
ਸਿੱਖਣ ਕਿਤਕ ਪ੍ਰਤਿਗਿਆ ਕੀਨ,
ਕਈ ਸਿੱਖਾਂ ਨੇ ਪ੍ਰਤਿਗਿਆ ਕੀਤੀ ਹੋਈ ਸੀ ਨੌਵੇਂ ਪਾਤਸ਼ਾਹ ਜੀ ਵਾਸਤੇ,
ਹਮ ਕਰ ਆਵੇ ਗੁਰੂ ਪ੍ਰਬੀਨ,
ਜਿਵੇਂ ਚਾਚੇ ਫੱਗੂ ਨੇ ਕੀਤੀ ਸੀ ਨਾ ਘਰ ਬਣਾ ਕੇ ਵੀ ਸਾਹਿਬ ਆਉਣ, ਉਹਦੇ ਵਰਗੇ ਪਤਾ ਨੀ ਹੋਰ ਕਿੰਨੇ ਸਿੱਖ ਸੀ ਜਿਨ੍ਹਾਂ ਨੇ ਕੋਈ ਨਾ ਕੋਈ ਚੀਜ਼ ਤਿਆਰ ਕੀਤੀ ਆ ਤੇ ਉਡੀਕਦੇ ਨੇ ਵੀ ਸਤਿਗੁਰੂ ਜੀ ਆਉਣ।
ਕਿਤਨਕ ਕੋਸ਼ਿਸ਼ ਰੱਖੀ ਬਣਾਏ,
ਕਈਆਂ ਨੇ ਆਪਣੇ ਘਰਾਂ ਚ ਨਾ ਵਧੀਆ ਜੇ ਬਸਤਰ, ਉਧਰ ਬੰਗਾਲ ਦੇ ਇਲਾਕੇ ਚ ਕੱਪੜਾ ਉਸ ਵੇਲੇ ਬੜਾ ਵਧੀਆ ਮਿਲਦਾ ਸੀ। ਇਤਿਹਾਸਕਾਰ ਇਹ ਵੀ ਦੱਸਦੇ ਵੀ ਗੁਰੂ ਪਾਤਸ਼ਾਹ ਵਾਸਤੇ ਜਿਹੜੇ ਵਧੀਆ ਵਧੀਆ ਬਸਤਰ ਸਨ, ਤਕਰੀਬਨ ਉਧਰ ਬੰਗਾਲ ਦੇ ਇਲਾਕੇ ਤੋਂ ਉਸ ਪਾਸੇ ਦੇ ਢਾਕੇ ਦੀ ਮਲਵਲ ਜਿਹੜੀ ਸੀ ਉਹ ਬੜੀ ਮਸ਼ਹੂਰ ਸੀ, ਪ੍ਰਸਿੱਧ ਸੀ, ਤੇ ਪਸ਼ਮੀਨੇ ਦੇ ਵੀ ਕੱਪੜੇ ਉਸ ਪਾਸੇ ਕਸ਼ਮੀਰ ਤੋਂ ਵੀ ਆਉਣੇ, ਉਧਰੋਂ ਵੀ ਆਉਣੇ। ਤੇ ਉਧਰੋਂ ਬਲਾਕੀ ਦਾਸ ਨਾਮ ਦਾ ਇੱਕ ਮਸੰਦ ਸੀ, ਇੱਕ ਉਦਾਸੀ ਮਹਾਂਪੁਰਸ਼ ਸੀ, ਉਹ ਬਕਾਇਦਾ ਮਹਾਰਾਜ ਜੀ ਵਾਸਤੇ ਗੁਰੂ ਘਰ ਲਈ ਸੁੰਦਰ ਕੱਪੜੇ ਉੱਥੋਂ ਬਣਾ ਕੇ ਭੇਜਿਆ ਕਰਦੇ, ਤੇ ਕਈ ਸਿੱਖਾਂ ਨੇ ਕੱਪੜੇ ਬਣਾ ਕੇ ਘਰ ਰੱਖੇ ਨੇ ਕਿ ਨੌਵੇਂ ਪਾਤਸ਼ਾਹ ਆਉਣ ਤੇ ਉਹਨਾਂ ਨੂੰ ਭੇਟ ਕਰੀਏ, ਤੇ ਭੇਟ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।
ਆਵੇ ਗੁਰੇ ਆਪਣੇ ਘਰ ਪਾਏ,
ਜਦੋਂ ਸਤਿਗੁਰੂ ਆਉਣਗੇ ਬਸਤਰ ਆਪਣੇ ਅੰਗੀਕਾਰ ਕਰਨਗੇ।
ਕਿਤਕ ਅੰਨ ਸੁਧ ਧਰੇ ਸਦਨ ਮੈਂ,
ਕਈਆਂ ਨੇ ਨਾ ਵਧੀਆ ਕੋਈ ਭੋਜਨ ਕੋਈ ਅੰਨ ਹੁੰਦਾ, ਜਿਹੜੇ ਚੰਗਾ ਅੰਨ ਹੁੰਦਾ ਉਹ ਰੱਖ ਲੈਂਦੇ, ਚੰਗੇ ਚੋਲ ਕਿਸੇ ਦੇ ਨਿਕਲੇ ਉਹ ਰੱਖ ਲਏ ਵੀ ਸਤਿਗੁਰੂ ਆਉਣਗੇ ਉਹਨਾਂ ਦੇ ਲੰਗਰ ਚ ਭੇਟ ਕਰਾਂਗੇ। ਕਿਸੇ ਕੋਲ ਵਧੀਆ ਕਣਕ ਹੈ ਤੇ ਕਿਸੇ ਕੋਲ ਮੱਕੀ ਹੈ ਜਾਂ ਹੋਰ ਕੋਈ ਫਸਲ ਹੈ ਜਿਹੜੀ ਵਧੀਆ ਹੁੰਦੀ ਹੈ ਨਾ, ਉਹ ਚੁਣ ਕੇ ਰੱਖ ਲੈਂਦੇ ਸਤਿਗੁਰਾਂ ਲਈ।
ਗੁਰੂ ਅਚਾਵੇ ਚਾਹਤ ਮਨ ਮੈਂ,
ਪਰ ਮਨ ਚ ਚਾਹੁੰਦੇ ਕਿ ਸਤਿਗੁਰੂ ਜੀ ਨੂੰ ਭੋਜਨ ਤਿਆਰ ਕਰਕੇ ਛਕਾਵਾਂਗੇ।
ਇਸ ਦਿਨ ਕਰੇ ਪ੍ਰਤੀਖਨ ਸੋ,
ਇਹਨਾਂ ਸਿੱਖ ਰਾਤ ਦਿਨ ਉਡੀਕ ਕਰਦੇ ਹਨ,
ਕਰਤ ਪ੍ਰਤਗਿਆ ਆਪਣੀ ਜੋ,
ਔਰ ਪ੍ਰਤਗਿਆ ਕਰਦੇ ਹਨ,
ਮਹਾ ਪ੍ਰੇਮ ਤਰ ਕਰੇ ਆਰਾਧਨ,
ਬੜੇ ਭਾਰੀ ਪ੍ਰੇਮ ਨਾਲ ਆਰਾਧ ਦੇ ਮਹਾਰਾਜ ਜੀ ਨੂੰ, ਪਿਆਰ ਨਾਲ ਆਰਾਧ ਦੇ ਮਹਾਰਾਜ ਜੀ, ਕਿਰਪਾ ਕਰੋ ਜਿਵੇਂ ਛੇਵੇਂ ਜਾਮੇ ਚ ਮਾਈ ਭਾਗ ਭਰੀ ਦੇ ਕੱਪੜੇ ਚੋਲਾ, ਜਦੋਂ ਛੇਵੇਂ ਪਾਤਸ਼ਾਹ ਗਏ ਨਾ ਮਾਈ ਕੋਲ ਭਾਗ ਭਰੀ ਕੋਲ, ਤੇ ਸਤਿਗੁਰਾਂ ਦੇ ਸਰੀਰ ਤੇ ਬੜਾ ਸੁੰਦਰ ਕੀਮਤੀ ਰੇਸ਼ਮ ਦਾ ਚੋਲਾ ਸੀ, ਤੇ ਜਦੋਂ ਮਾਈ ਨੇ ਵੇਖਿਆ ਉਹਨੇ ਵੀ ਚੋਲਾ ਤਿਆਰ ਕੀਤਾ ਸੀ, ਵੇਖਿਆ ਵੀ ਮੇਰਾ ਤਾਂ ਸੂਤਰ ਦਾ ਗਰੀਬਣੀ ਦਾ, ਤੇ ਸਤਿਗੁਰੂ ਤਾਂ ਬੜਾ ਮਹਿੰਗਾ ਚੋਲਾ ਪਾਇਆ ਤੇ ਮੈਂ ਇਹ ਭੇਟ ਕਿਵੇਂ ਕਰਾਂ। ਤੇ ਛੇਵੇਂ ਪਾਤਸ਼ਾਹ ਦੇ ਵਾਸਤੇ ਉਹਨੇ ਆਸਣ ਲਾਇਆ ਹੋਇਆ ਘਰੇ, ਮਹਾਰਾਜ ਜੀ ਬਹਿ ਗਏ ਤੇ ਮਾਈ ਨੂੰ ਮਹਾਰਾਜ ਜੀ ਆਵਾਜ਼ ਮਾਰ ਕੇ ਕਹਿੰਦੇ, ਮਾਈ ਸਾਡਾ ਚੋਲਾ ਨੀ ਲਿਆਈ, ਤੇਰਾ ਚੋਲਾ ਤਾਂ ਲੈਣ ਵਾਸਤੇ ਆਏ ਅੰਗੀਕਾਰ ਕਰਨ। ਮਾਈ ਦਾ ਕੰਠ ਮਾਈ ਭਾਗ ਭਰੀ ਦਾ ਭਰ ਗਿਆ, ਚੋਲਾ ਦਿੱਤਾ ਨਾ ਉਹ ਰੇਸ਼ਮ ਦੇ ਚੋਲੇ ਦੇ ਉੱਤੇ, ਉਸ ਮਾਈ ਦਾ ਚੋਲਾ ਜਿਹੜਾ ਸੀ ਉਹ ਪਾਤਸ਼ਾਹ ਨੇ ਧਾਰਨ ਕੀਤਾ। ਸਿੱਖਾਂ ਨੇ ਕਥਾ ਸੁਣੀ ਹੋਈ ਸੀ, ਉਹ ਕਹਿੰਦੇ ਮਹਾਰਾਜ ਜਿਵੇਂ ਮਾਈ ਭਾਗ ਭਰੀ ਨੂੰ ਭਾਗਾਂ ਵਾਲੀ ਕੀਤਾ, ਸਾਡੇ ਤੇ ਵੀ ਕਿਰਪਾ ਕਰੋ, ਆ ਸਾਡੇ ਵੀ ਗਰੀਬਾਂ ਦੇ ਵੱਲੋਂ ਇਹ ਬਸਤਰ ਨੇ, ਕਿਰਪਾ ਕਰਕੇ ਮਹਾਰਾਜ ਜੀ ਪ੍ਰਵਾਨ ਕਰੋ। ਏਦਾਂ ਰਜੋਈਆਂ ਕਰਦੇ ਸਿੱਖ, ਪ੍ਰੇਮ ਦੇ ਵਿੱਚ ਮਹਾਰਾਜ ਜੀ ਦੇ ਚਰਨਾਂ ਚ ਅਰਦਾਸਾਂ ਕਰਦੇ ਹਨ।
ਮਿਲ ਮਿਲ ਬੂਜਤੇ ਬਹੁ ਸਾਧਨ,
ਮਿਲ ਮਿਲ ਕੇ ਸਾਧੂਆਂ ਨੂੰ ਪੁੱਛਦੇ ਆ, ਜਿਹੜੇ ਕੋਈ ਸਾਧੂ ਆਉਂਦੇ ਆ ਕਿ ਤੁਸੀਂ ਨੌਵੇਂ ਪਾਤਸ਼ਾਹ ਨੂੰ ਤਾਂ ਨੀ ਵੇਖਿਆ ਇਸ ਪਾਸੇ ਆਉਂਦੇ ਆ, ਪਤਾ ਸੀ ਉਹਨਾਂ ਨੂੰ ਵੀ ਆਏ ਹੋਏ ਨੇ ਇੱਧਰ ਨੂੰ, ਪੂਰਬ ਨੂੰ ਆ ਰਹੇ ਨੇ ਤੇ ਹੁਣ ਪੁੱਛਦੇ ਵੀ ਆ ਕਈਆਂ ਨੂੰ ਜਿਹੜੇ ਉਧਰੋਂ ਪਿੱਛੋਂ ਆਏ ਹੋਣ ਜਿਹੜੇ ਸਾਧੂ, ਕਿਉਂਕਿ ਉਹਨਾਂ ਸਮਿਆਂ ਵਿੱਚ ਸਾਧੂ ਡੇਰੇ ਬਣਾ ਕੇ ਨਹੀਂ ਸੀ ਰਹਿੰਦੇ, ਅੱਜ ਕੱਲ੍ਹ ਤਾਂ ਸਾਧੂ ਡੇਰੇ ਬਣਾ ਲੈਂਦੇ ਆ ਨਾ, ਪੁਰਾਣੇ ਸਮੇਂ 'ਚ ਸਾਧੂ ਬਹੁਤੇ ਡੇਰੇ ਨਹੀਂ ਸੀ ਬਣਾਉਂਦੇ, ਮਾੜੀ ਮੋਟੀ ਠਾਰ ਹੋਣੀ ਤਾਂ ਹੋਣੀ, ਉਹ ਤੁਰਦੇ ਉਹਨਾਂ ਦੀ ਕਹਾਵਤ ਹੁੰਦੀ ਸੀ ਸਾਧੂ ਤੁਰਦੇ ਭਲੇ ਨਗਰੀ ਵਸਦੀ ਭਲੀ, ਉਹ ਤੁਰੇ ਫਿਰੇ ਰਹਿੰਦੇ ਸੀ, ਯਾਨੀ ਕਿ ਭਗਤੀ ਬੰਦਗੀ ਦਾ ਉਪਦੇਸ਼ ਦੇਣਾ ਲੋਕਾਂ ਨੂੰ। ਤੂੰ ਇਹ ਜਿਹੜੇ ਸਾਧੂ ਮੰਡਲੀ ਕੋਈ ਜਾਂਦੀ ਉਹਨਾਂ ਨੂੰ ਪੁੱਛਦੇ ਹੈ ਕਿ ਤੁਸੀਂ ਨੌਵੇਂ ਪਾਤਸ਼ਾਹ ਦੇ ਦਰਸ਼ਨ ਤਾਂ ਨਹੀਂ ਕੀਤੇ, ਪਿੱਛੇ ਕਿੱਥੇ ਪਹੁੰਚੇ ਹਨ?
ਤਬ ਸਤਿਗੁਰ ਆਵੇਂ ਇਸ ਦੇਸ਼,
ਦੇਖਦੇ ਨੇ ਕਦੋਂ ਆਉਣਗੇ ਸਤਿਗੁਰੂ ਸਾਡੇ ਇਸ ਦੇਸ਼ ਵਿੱਚ। ਇਹ ਉਹ ਦੇਸ਼ ਹੈ ਜਿਹਨੂੰ ਹੁਣ ਅੱਜ ਕੱਲ੍ਹ ਕਲਕੱਤੇ ਦਾ ਇਲਾਕਾ ਕਹਿ ਦਿੰਦੇ ਨਾ, ਪੱਛਮੀ ਬੰਗਾਲ ਦਾ ਇਲਾਕਾ, ਉਸ ਪਾਸੇ ਦੇ ਲੋਕ ਨੇ ਜਿਹੜੇ ਉਡੀਕ ਰਹੇ ਨੇ।
ਕਰੇ ਕਿਰਤਾਰਥ ਦੇ ਉਪਦੇਸ਼,
ਸਤਿਗੁਰੂ ਆਉਣ ਤੇ ਆ ਕੇ ਸਾਨੂੰ ਕਿਰਤਾਰਥ ਕਰਨ, ਆਪਣਾ ਉਪਦੇਸ਼ ਦੇ ਕੇ।
ਇਨ ਸਭ ਇਨਕੇ ਮਨ ਕੀ ਜਾਨ,
ਨੌਵੇਂ ਪਾਤਸ਼ਾਹ ਉਹਨਾਂ ਸਾਰਿਆਂ ਸਿੱਖਾਂ ਦੇ ਮਨਾਂ ਦੀ ਜਾਣ ਕੇ।
ਗਮਨਿਓ ਚੈਤ ਗੁਰੂ ਭਗਵਾਨ,
ਮਹਾਰਾਜ ਜੀ ਹੁਣ ਪਟਨਾ ਸਾਹਿਬ ਤੋਂ ਚੱਲਣਾ ਚਾਹੁੰਦੇ ਹਨ।
ਇੱਕ ਸੰਗਤ ਕੋ ਸੁਧ ਕਹਿ ਦਈ,
ਮਹਾਰਾਜ ਜੀ ਨੇ ਸੰਗਤ ਨੂੰ ਕਹਿ ਦਿੱਤਾ ਵੀ ਭਾਈ ਹੁਣ ਕੁਝ ਦਿਨਾਂ 'ਚ ਅਸੀਂ ਤਿਆਰੀ ਕਰ ਲਈ ਹੈ, ਹੁਣ ਅਸੀਂ ਪਟਨਾ ਸਾਹਿਬ ਤੋਂ ਅੱਗੇ ਕੂਚ ਕਰਨਾ ਜਾਣਾ ਹੈ।
ਆਗੇ ਜਾਨ ਗੁਰੂ ਮਤ ਠਈ,
ਸਾਰੀ ਸੰਗਤ 'ਚ ਪਟਨੇ ਸ਼ਹਿਰ 'ਚ ਇਲਾਕੇ 'ਚ ਖਬਰ ਪਸਰ ਗਈ ਕਿ ਨੌਵੇਂ ਪਾਤਸ਼ਾਹ ਜੀ ਨੇ ਇੱਥੋਂ ਅੱਗੇ ਜਾਣ ਦਾ ਮਤ ਕੀਤਾ ਹੈ।
ਸੁਣ ਸੰਗਤ ਇਕੱਠੀ ਹੋਏ ਆਈ,
ਸੰਗਤ ਨੂੰ ਪਤਾ ਲੱਗਾ ਇਲਾਕੇ ਦੀ ਜਿੰਨੀ ਸੰਗਤ ਸੀ, ਸ਼ਹਿਰ ਦੀ ਜਿੰਨੀ ਸੰਗਤ ਸੀ, ਉਹ ਇਕੱਠੀ ਹੋ ਕੇ ਆ ਗਈ।
ਅਨੇਕ ਪ੍ਰਕਾਰ ਉਪਾਇਨ ਲਿਆਈ,
ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਸੰਗਤ ਲੈ ਕੇ ਆਈ।
ਗਰਭ ਬ੍ਰਿੰਦ ਸੁੰਦਰ ਪੱਟ ਚੀਨੇ,
ਸੋਹਣੇ ਕੱਪੜੇ ਬਸਤਰ ਜਿਹੜੇ ਚੰਗੇ ਵਧੀਆ, ਚੀਨੇ ਦਾ ਮਤਲਬ ਹੁੰਦਾ ਬਰੀਕ ਧਾਗੇ ਦੇ ਬਣੇ ਹੋਏ, ਕਈ ਕੱਪੜੇ ਤਾਂ ਇੰਨੇ ਵਧੀਆ ਬਰੀਕ ਧਾਗੇ ਦੇ, ਇੰਨੇ ਬਰੀਕ ਦੇ ਬਣੇ, ਉਹ ਇੱਕੋ ਵਾਰੀ ਪੈਂਦੇ ਸੀ, ਮੁੜ ਕੇ ਲਾਹਣੇ ਤੇ ਉਹ ਦੁਬਾਰਾ ਨਹੀਂ ਸੀ ਪੈ ਸਕਦੇ, ਉਹ ਬਸਤਰ ਇੰਨਾ ਜ਼ਿਆਦਾ ਬਰੀਕ ਧਾਗੇ ਦਾ ਬਣਿਆ ਹੁੰਦਾ ਸੀ।
ਜ਼ਰੀ ਬਾਦਲਾ ਕੇ ਦੁੱਤ ਪੀਨੇ,
ਫਿਰ ਜ਼ਰੀ ਬਾਦਲੇ ਦਾ ਕੱਪੜਾ, ਉਦੋਂ ਕੁਝ ਹੀ ਕੱਪੜੇ ਹੁੰਦੇ ਸੀ ਜ਼ਿਆਦਾ, ਅੱਜ ਕੱਲ ਵਾਂਗੂ ਬਹੁਤੀਆਂ ਵਰਾਇਟੀਆਂ, ਹੁਣ ਤਾਂ ਪਤਾ ਹੀ ਨਹੀਂ ਕਿੰਨੀਆਂ ਕਿਸਮਾਂ ਆ ਗਈਆਂ, ਉਦੋਂ 5-7 ਹੀ ਵਰਾਇਟੀਆਂ ਹੁੰਦੀਆਂ ਸੀ ਕੱਪੜਿਆਂ ਦੀਆਂ, ਜ਼ਰੀ ਬਾਦਲਾ ਪਸ਼ਮੀਨਾ ਰੇਸ਼ਮ ਮਲਮਲ, ਬਸ ਇਹੀ ਕੱਪੜੇ ਜ਼ਿਆਦਾ ਉਦੋਂ ਜ਼ਿਆਦਾ ਪ੍ਰਸਿੱਧ ਸਨ। ਤੋ ਜ਼ਰੀ ਬਾਦਲੇ ਦੇ ਬਸਤਰ ਮਹਾਰਾਜ ਜੀ ਕੋਲ ਭੇਟ ਕਰਦੇ ਨੇ।
ਕੇਤਕ ਸ਼੍ਰੀ ਗੁਜਰੀਤ ਲਿਆਏ,
ਜ਼ਰੀ ਬਾਦਲੇ ਦੇ ਕੱਪੜੇ ਜ਼ਿਆਦਾ ਮਾਤਾਵਾਂ ਦੇ ਪਹਿਨਣ ਦੇ ਕੰਮ ਆਉਂਦੇ ਸੀ, ਤੇ ਉਹ ਮਾਤਾ ਜੀ ਵਾਸਤੇ, ਮਾਤਾ ਗੁਜਰੀ ਜੀ ਲਈ, ਮਾਤਾ ਨਾਨਕੀ ਜੀ ਲਈ ਭੇਟ ਕਰਦੇ ਨੇ।
ਬਹੁਤ ਮੋਲ ਕੇ ਵਸਤਰ ਸੁਹਾਏ,
ਬੜੇ ਕੀਮਤੀ ਵਸਤਰ ਹਨ।
ਜਰੇ ਜਵਾਹਰ ਭੂਖਨ ਚਾਰੂ,
ਕਈ ਸ਼ਾਹੂਕਾਰ ਸਿੱਖ ਨੇ ਉਹਨਾਂ ਤੇ ਮਹਾਰਾਜ ਜੀ ਲਈ ਇਹੋ ਜਿਹੇ ਬਸਤਰ ਬਣਾਏ, ਉਹਨਾਂ ਚ ਹੀਰੇ ਜੜੇ ਨੇ, ਉਹਨਾਂ ਚ ਕੀਮਤੀ ਜਵਾਹਰਾਤ। ਹੁਣ ਵੀ ਮਹਾਰਾਜ ਜੀ ਨੂੰ ਕਈ ਸਿੱਖ ਬੜੇ ਸੋਹਣੀਆਂ ਚਾਨਣੀਆਂ ਹੈਦਰਾਬਾਦ ਦੇ ਨਿਜ਼ਾਮ ਨੇ ਦਿੱਤੀ, ਤੇ ਮਹਾਰਾਜਾ ਸਾਹਿਬ ਕਹਿਣ ਲੱਗੇ, ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ, ਤਾਂ ਗੁਰੂ ਰਾਮਦਾਸ ਜੀ ਦੇ ਦਰਬਾਰ ਚ ਲਾਓ, ਉਹਨਾਂ ਦੇ ਸੋਭਾ ਪਾਵੇਗੀ, ਮੇਰੇ ਵਰਗੇ ਰਾਜ ਦੇ ਸਿਰ ਤੇ ਥੋੜੀ ਲੱਗਣੀ ਚਾਹੀਦੀ ਹੈ। ਏਦਾਂ ਸਿੱਖਾਂ ਦੀਆਂ ਭਾਵਨਾਵਾਂ ਨੇ।
ਬਹੁਤ ਪਾਂਤ ਕੇ ਬਣੇ ਅਪਾਰ,
ਬੜੇ ਪ੍ਰਕਾਰ ਦੇ ਬਸਤਰ ਹਨ।
ਤਨੀ ਬਨਕਾ ਕੀ ਦਾਰਾ ਬ੍ਰਿੰਦ,
ਪਟਨਾ ਸਾਹਿਬ 'ਚ ਬਹੁਤੇ ਚੰਗੇ ਧਨੀ ਸ਼ਾਹੂਕਾਰ ਜਿਹੜੇ ਨੇ, ਉਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਨੇ।
ਪ੍ਰਾਪਤ ਪੀ ਵੱਡ ਭਾਗ ਆਨੰਦ,
ਜਿਹਨਾਂ ਦੇ ਵੱਡੇ ਭਾਗ ਹਨ।
ਸਭ ਸੰਗਤ ਮਿਲ ਬਿਨੇ ਸੁਣਾਈ,
ਸਾਰੇ ਆਏ ਇਕੱਠੇ ਹੋ ਕੇ ਜਿੰਨੇ ਮਾਈ ਭਾਈ ਸਨ।
ਸ਼੍ਰੀ ਗੁਰ ਕਿਰਪਾ ਕਰੋ ਇਸ ਥਾਂ,
ਕਹਿਣ ਲੱਗੇ ਮਹਾਰਾਜ ਤੁਸੀਂ ਇੱਥੇ ਹੀ ਕਿਰਪਾ ਕਰੋ, ਇੱਥੇ ਹੀ ਰਹੋ ਸਾਡੇ ਕੋਲ।
ਸੇਵਾ ਆਪਣੀ ਸਭ ਫੁਰਮਾਓ,
ਸੇਵਾ ਤੁਸੀਂ ਫੁਰਮਾਓਗੇ।
ਅਮਦਾਸਨ ਸੋ ਕੇ ਕਰਵਾਓ,
ਅਸੀਂ ਤੁਹਾਡੇ ਦਾਸ ਹਾਂ, ਕਹਿ ਕੇ ਤੁਸੀਂ ਆਪ ਕਰਵਾਓ ਸਾਡੇ ਕੋਲੋਂ।
ਚਰਨ ਆਪ ਕੇ ਜਾਉ ਪਾਸੇ,
ਅਸੀਂ ਤੁਹਾਡੇ ਚਰਨਾਂ ਨੂੰ ਪੂਜਾਂਗੇ।
ਅਖਿਲ ਜਾਏ ਤੈ ਤੀਰਥ ਵਾਸੇ,
ਮਹਾਰਾਜ ਜਿੱਥੇ ਤੁਹਾਡੇ ਚਰਨ ਪੈਂਦੇ ਉਹ ਜਗ੍ਹਾ ਤੀਰਥ ਬਣ ਜਾਂਦੀ, ਤੁਹਾਨੂੰ ਤੀਰਥਾਂ ਤੇ ਜਾਣ ਦੀ ਕੀ ਲੋੜ ਹੈ। ਤੁਸੀਂ ਜਿੱਥੇ ਚਰਨ ਪਾਓ ਥਾਂ ਤੀਰਥਾਂ ਤੋਂ ਘੱਟ ਨੇ, ਕਰੋੜਾਂ ਤੀਰਥ ਉੱਥੇ ਆ ਕੇ ਵਸ ਜਾਂਦੇ ਮਹਾਰਾਜ ਜਿੱਥੇ ਤੁਹਾਡੇ ਚਰਨ ਹਨ।
ਲਹੇ ਸਪਰਸ਼ਨ ਰਾਵਰ ਸੰਗਾ,
ਤੀਰਥ ਤਾਂ ਤੁਹਾਡੇ ਚਰਨਾਂ ਦਾ ਸਪਰਸ਼ ਲੋਚਦੇ ਨੇ।
ਗੰਗਾ ਹੋਏ ਪਾਵਨ ਸਰਬੰਗਾ,
ਮਹਾਰਾਜ ਜਿੱਥੇ ਤੁਸੀਂ ਜਗ੍ਹਾ ਆਪਣੇ ਚਰਨ ਪਾਉਂਦੇ ਹੋ ਨਾ, ਉਹ ਥਾਂ ਕਰੋੜਾਂ ਗੰਗਾਵਾਂ ਦੇ ਸਮਾਨ ਪਵਿੱਤਰ ਹੋ ਜਾਂਦੀ ਹੈ।
ਚਾਹੋ ਜਹਾਂ ਨਿਜ ਚਰਨ ਧਰਨ ਕੋ,
ਜਿੱਥੇ ਵੀ ਤੁਸੀਂ ਚਾਹੋ ਆਪਣੇ ਚਰਨ ਧਰਨ ਲਈ,
ਜਗੇ ਭਾਗ ਨਰ ਧਨ ਕਰਨ ਕੋ,
ਲੋਕਾਂ ਦੇ ਭਾਗ ਜਾਗ ਪੈਂਦੇ, ਉਹਨਾਂ ਦੇ ਸਵੱਲੇ ਕਰਮ ਜਾਗ ਪੈਂਦੇ ਨੇ ਉਸ ਇਲਾਕੇ ਦੇ ਜਿੱਥੇ ਤੁਸੀਂ ਚਰਨ ਪਾਉਂਦੇ ਹੋ।
ਇਸ ਪੁਰ ਕੀ ਗਨ ਸੰਗਤ ਸਾਰੀ,
ਮਹਾਰਾਜ ਪਟਨਾ ਸਾਹਿਬ ਦੀ ਜਿੰਨੀ ਸੰਗਤ ਹੈ,
ਜਿਵੇਂ ਅਭਿਲਾਖਾ ਕਰੇ ਤੁਮਾਰੀ,
ਜਿਵੇਂ ਇਹਨਾਂ ਦੇ ਮਨ ਚ ਅਭਿਲਾਖਾ ਹੈ ਤੁਹਾਡੀ,
ਪੂਰਨ ਕਰਨ ਉਚਿਤ ਤੁਮ ਆਓ,
ਆਪ ਦੀ ਕਿਰਪਾ ਕਰਕੇ ਇਹਨਾਂ ਦੀ ਅਭਿਲਾਖਾ ਪੂਰਨ ਕਰੋ।
ਨਿਸ਼ਚੈ ਚੱਲਿਓ ਜੇ ਚਿਤ ਮੈਂ ਚਾਹੋ,
ਮਹਾਰਾਜ ਜੀ ਜੇ ਫਿਰ ਵੀ ਤੁਸੀਂ ਜਾਣਾ ਹੀ ਚਾਹੁੰਦੇ ਹੋ,
ਮਾਤਾ ਸਹਿਤ ਰਹੇ ਸਭ ਡੇਰਾ,
ਕਿਰਪਾ ਕਰਕੇ ਮਾਤਾ ਜੀ ਹੁਣਾਂ ਨੂੰ ਇੱਥੇ ਛੱਡ ਦਿਓ। ਤੁਸੀਂ ਜਾਣਾ ਮਹਾਰਾਜ, ਤੁਹਾਡੀ ਇੱਛਾ, ਅਸੀਂ ਤੁਹਾਨੂੰ ਨਹੀਂ ਕੁਝ ਕਹਿ ਸਕਦੇ, ਪਰ ਮਹਾਰਾਜ ਘੱਟੋ ਘੱਟ ਆਪਣਾ ਪਰਿਵਾਰ ਜੋ ਹੈ ਉਹ ਤਾਂ ਸਾਡੇ ਕੋਲ ਛੱਡ ਦਿਓ, ਅਸੀਂ ਸੇਵਾ ਕਰ ਲਈਏ।
ਇਸੀ ਸਦਨ ਮੈਂ ਕਰੇ ਬਸੇਰਾ,
ਇਸੇ ਘਰ ਚ ਨਿਵਾਸ ਰੱਖਣ ਜਿੱਥੇ ਹੁਣ ਹੈ।
ਤੁਮਰੇ ਥਾਨ ਆਏ ਸਿੱਖ ਸਾਰੇ,
ਇੱਥੇ ਸਾਰੇ ਸਿੱਖ ਆ ਕੇ ਹਾਜ਼ਰੀ ਭਰਿਆ ਕਰਨਗੇ।
ਪੂਜੈ ਸਰਬ ਪਾਤ ਹਿਤ ਤਾਰੇ,
ਔਰ ਸਰਬ ਪ੍ਰਕਾਰ ਨਾਲ ਪੂਜਾ ਕਰਨਗੇ।
ਸ੍ਰੀ ਮਾਤਾ ਕੇ ਚਰਨ ਮਨਾਵੇ,
ਮਾਤਾ ਜੀ ਦੇ ਚਰਨ ਮਨਾਵਾਂਗੇ।
ਮਨੋ ਕਾਮਨਾ ਸੰਗਤ ਪਾਵੇ,
ਔਰ ਸੰਗਤ ਨੂੰ ਮਨੋ ਕਾਮਨਾਵਾਂ ਪ੍ਰਾਪਤ ਹੋਣਗੀਆਂ।
ਆਪ ਆਏ ਹੋ ਰਹੇ ਉਡੀਕਾ,
ਤੁਸੀਂ ਆਓਗੇ ਤੁਹਾਡੀ ਵੀ ਸਾਨੂੰ ਉਡੀਕ ਰਹੇਗੀ।
ਪੁਨ ਦਰਸੈ ਸਿੱਖ ਦਰਸ਼ਨ ਨੀਕਾ,
ਫਿਰ ਵੀ ਤੁਹਾਡੇ ਦਰਸ਼ਨ ਕਰਨਗੇ।
ਅਪਰ ਤਰਕ ਨੈ ਕਰੋ ਪ੍ਰਕਾਸ਼,
ਮਹਾਰਾਜ ਹੁਣ ਕੋਈ ਹੋਰ ਦਲੀਲ ਨਾ ਸੋਚੋ।
ਇਹੋ ਸੰਗਤ ਸਗਰੀ ਤੁਮ ਦਾਸ,
ਇਹ ਜਿਹੜੀ ਸੰਗਤ ਹੈ ਸਾਰੀ ਤੁਹਾਡੀ ਦਾਸ ਹੈ।
ਇਸ ਬਾਸੁਰ ਸੇਵਾ ਮੈਂ ਠਾਂਡੇ,
ਸਾਰੇ ਤੁਹਾਡੀ ਸੇਵਾ ਵਿੱਚ ਹਨ।
ਗੁਰੂ ਚਰਨ ਪਰ ਨਿਸ਼ਚਾ ਗਾਡੇ,
ਤੁਹਾਡੇ ਚਰਨਾਂ ਤੇ ਇਹਨਾਂ ਨੂੰ ਪੱਕਾ ਨਿਸ਼ਚਾ ਹੈ।
ਸ੍ਰੀ ਗੁਰ ਤੇਗ ਬਹਾਦਰ,
ਨੌਵੇਂ ਪਾਤਸ਼ਾਹ ਨੇ ਸੰਗਤ ਵੱਲ ਵੇਖਿਆ,
ਅਧਿਕ ਭਾਵਨਾ ਸੰਗਤ ਕੇ
ਵੇਖਿਆ, ਸੰਗਤ ਦੀ ਬਹੁਤ ਭਾਵਨਾ ਹੈ।
ਕਹਿਓ ਕਿਰਪਾਲ ਸੰਗ ਤਿਸ ਕਾਲ,
ਮਾਮਾ ਕਿਰਪਾਲ ਚੰਦ ਜੀ ਨੂੰ ਸਤਿਗੁਰਾਂ ਨੇ ਕਿਹਾ,
ਬਸੋ ਸਰਬ ਤੁਮ ਇਆਂ ਸੁਖਾਲੇ,
ਕਿਰਪਾਲ ਚੰਦ ਜੀ ਤੁਸੀਂ ਇੱਥੇ ਆਪਣੀ ਭੈਣ ਜੀ ਸਮੇਤ ਸਾਡੇ ਮਾਤਾ ਜੀ ਸਮੇਤ ਰਹੋ।
ਹਮ ਕੇਤਕ ਦਿਨ ਫਿਰ ਕਰ ਸਾਰੇ,
ਅਸੀਂ ਕੁਝ ਸਮਾਂ ਫਿਰਨ ਤੋਂ ਬਾਅਦ
ਤੀਰਥ ਕਰਤੇ ਦੇਸ਼ ਨਿਆਰੇ,
ਅਨੇਕਾਂ ਦੇਸ਼ਾਂ ਨੂੰ ਵੇਖਦਿਆਂ ਸਿੱਖਾਂ ਦੀਆਂ ਭਾਵਨਾਵਾਂ ਪੂਰੀਆਂ ਕਰਦਿਆਂ,
ਸਭ ਤੇਰੇ ਬਿਨ ਗਮਨੇ ਤੂਰਨ,
ਅਸੀਂ ਆ ਜਾਵਾਂਗੇ ਛੇਤੀ ਵਾਪਸ,
ਹਰੇ ਕਾਮਨਾ ਆਪਣੀ ਪੂਰਨ,
ਕਿਉਂਕਿ ਬਹੁਤ ਸਾਰੇ ਸਿੱਖ ਸਾਡੇ ਦਰਸ਼ਨ ਕਰਨਾ ਚਾਹੁੰਦੇ। ਸਾਡੀ ਵੀ ਕਾਮਨਾ ਹੈ ਕਿ ਅਸੀਂ ਉਹਨਾਂ ਥਾਵਾਂ ਤੇ ਜਾ ਕੇ ਆਈਏ ਜਿੱਥੇ ਗੁਰੂ ਨਾਨਕ ਨੇ ਚਰਨ ਪਾਏ ਨੇ।
ਮਾਤ ਨਾਨਕੀ ਸੁਣ ਕਰ ਆਈ,
ਉਧਰ ਮਾਤਾ ਨਾਨਕੀ ਜੀ ਨੂੰ ਪਤਾ ਲੱਗਾ ਸਤਿਗੁਰਾਂ ਤਿਆਰੀ ਕੀਤੀ ਹੈ ਜਾਣ ਦੀ, ਉਹ ਵੀ ਆ ਗਏ।
ਪਰਮ ਪ੍ਰੇਮ ਤੇ ਕਹਿਤ ਸੁਣਾਈ,
ਬੜੇ ਪਿਆਰ ਨਾਲ ਮਾਤਾ ਨਾਨਕੀ ਜੀ ਬੋਲੇ,
ਹੇ ਸੁਤ ਤੁਮ ਕੋ ਦੇਖਣ ਕਰੋ,
ਕਹਿਣ ਲੱਗੇ ਹੇ ਪੁੱਤਰ ਮੈਂ ਤਾਂ ਤੁਹਾਨੂੰ ਵੇਖ ਕੇ ਜੀਵਦੀ ਹਾਂ,
ਸਦਾ ਆਪਣੇ ਉਰ ਸੁਖ ਧਰੋ,
ਔਰ ਸਦਾ ਪ੍ਰਸੰਨ ਹੁੰਦੀ ਹਾਂ ਤੁਹਾਡੇ ਦਰਸ਼ਨ ਕਰਕੇ।
ਅਬ ਮੋਕੋ ਤਜ ਕੈ ਨਿਜ ਸੰਗ,
ਮੈਂ ਹੁਣ ਬਿਰਧ ਹੋ ਗਈ ਆ ਤੇ ਤੁਸੀਂ ਹੁਣ ਮੈਨੂੰ ਛੱਡ ਕੇ ਜਾ ਰਹੇ ਹੋ।
ਗਮਨੇ ਅਦਾਰੀ ਤਰੋ ਉਮੰਗ,
ਅੱਗੇ ਜਾਣ ਦੀ ਇੱਛਾ ਕਰ ਰਹੇ ਹੋ।
ਸੁਣ ਕੇ ਸਤਿਗੁਰ ਨੇ ਸਮਝਾਈ,
ਸੁਣ ਕੇ ਸਤਿਗੁਰੂ ਜੀ ਬੋਲੇ,
ਪੁਰਵੋ ਉਰ ਆਸ਼ਾ ਸੁਖਦਾਈ,
ਮਾਤਾ ਜੀ ਤੁਹਾਡੀ ਆਸਾ ਛੇਤੀ ਪੂਰਨ ਕਰਾਂਗੇ।
ਹਮ ਕੋ ਜਾਨੋ ਬਨੇ ਜ਼ਰੂਰ,
ਸਾਡੇ ਜ਼ਰੂਰੀ ਕਾਰਜ ਨੇ ਅੱਗੇ ਜਾਣ ਦੇ।
ਏਤਕ ਸਿੱਖਣ ਸ਼ਰਧਾ ਪੂਰ,
ਸਿੱਖ ਪੈ ਉਡੀਕਦੇ ਨੇ ਸਾਨੂੰ,
ਇਸ ਪ੍ਰਕਾਰ ਦੇ ਸਭ ਕੋ ਤੀਰ,
ਸਭ ਨੂੰ ਸਤਿਗੁਰੂ ਜੀ ਨੇ ਧੀਰਜ ਦਿੱਤਾ ਹੈ।
ਚੱਲਿਓ ਚੈਤ ਹੈ ਗੁਰੂ ਗੰਭੀਰ,
ਸਤਿਗੁਰੂ ਨੌਵੇਂ ਪਾਤਸ਼ਾਹ ਜੀ ਹੁਣ ਪਟਨਾ ਸਾਹਿਬ ਤੋਂ ਚੱਲਣਾ ਚਾਹੁੰਦੇ ਨੇ। ਰਾਜਾ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਗੁਰਦੇਵ ਦੀ ਪਨਾਹ ਚ ਪੈ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਾਹਿਬ ਨੌਵੇਂ ਪਾਤਸ਼ਾਹ ਦਾ ਜਸ ਕਰਦਿਆਂ, ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਤੇਗ ਬਹਾਦਰ ਸਿਮਰਿਆ। एक बार सिमरे
करनो निदयावे ताए करनो निदयावे ताए
करनो निदयावे ताए करनो निदयावे ताए
सब थाई होए सहाय सब थाई होए सहाय
थाई होए सहाय सब थाई होए सहाय
सब थाई होए सहाय सब थाई होए सहाय
सब थाई होए सहाय सब थाई होए सहाय
वाहे गुरु वाहे गुरु वाहे गुरु वाहे